ਕਲਗੀਆਂਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਕਵੀ ਔਰ ਗੁਰੂ ਘਰ ਦੇ ਮਹਾਨ ਪਰਮ ਗੁਰਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੇ ਜੀਵਨ ਦੀ ਕੁਝ ਗਾਥਾ, ਉਹਨਾਂ ਦੇ ਪ੍ਰਸੰਗ ਦੀ ਕਥਾ ਆਪਾਂ ਕੱਲ ਸ਼ੁਰੂ ਕੀਤੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜਨਮ ਪਿਤਾ ਛੱਜੂ ਰਾਮ ਜੀ ਦੇ ਗ੍ਰਹਿ ਵਿਖੇ ਗਜਨੀ ਸ਼ਹਿਰ ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਵੈਸ਼ਨਵ ਭਗਤ ਸਨ। ਜਦੋਂ ਭਾਈ ਨੰਦ ਲਾਲ ਜੀ 12 ਸਾਲ ਦੀ ਉਮਰ ਹੋਈ ਤੇ ਪਿਤਾ ਨੇ ਸੋਚਿਆ ਇਹਦੀ ਗਲ ਵਿੱਚ ਵੀ ਕਾਠ ਦੀ ਕੰਠੀ ਪਾਈਏ, ਔਰ ਕਾਠ ਦੀ ਕੰਠੀ ਪਾ ਕੇ ਇਹਨੂੰ ਵੀ ਵੈਸ਼ਨਵ ਮਤ ਦਾ ਧਾਰਨੀ ਬਣਾਈਏ, ਆਪਣੇ ਕੁੱਲ ਗੁਰੂ ਨੂੰ ਸੱਦਿਆ। ਜਦੋਂ ਭਾਈ ਨੰਦ ਲਾਲ ਜੀ ਦੇ ਗਲ ਵਿੱਚ ਕੰਠੀ ਪਾਉਣ ਲੱਗੇ ਤੇ ਭਾਈ ਸਾਹਿਬ ਨੇ ਆਖਿਆ ਜੀ ਇਸ ਕੰਠੀ ਦੀ ਮੈਨੂੰ ਲੋੜ ਨਹੀਂ, ਜੇ ਮੇਰੇ ਗਲ ਵਿੱਚ ਕੰਠੀ ਪਾਉਣੀ ਹੈ ਤਾਂ ਪਰਮਾਤਮਾ ਦੀ ਬਾਣੀ ਦੀ ਕੰਠੀ ਪਾਓ, ਜਿਸ ਬਾਣੀ ਦੀ ਕੰਠੀ ਨੂੰ ਗਲ ਵਿੱਚ ਪਹਿਨਣ ਨਾਲ ਇਸ ਲੋਕ ਵਿੱਚ ਵੀ ਸੁਜਸ ਹੋਵੇ ਤੇ ਅੱਗੇ ਪਰਲੋਕ ਵਿੱਚ ਵੀ ਮੁਕਤੀ ਹੋਵੇ। ਇਹ ਸੁਣ ਕੇ ਉਸ ਵਕਤ ਜਿਹੜਾ ਕੁੱਲ ਗੁਰੂ ਸੀ ਹੈਰਾਨ ਹੋਇਆ, ਕਹਿਣ ਲੱਗਾ ਕਿ ਬੱਚਾ ਬੜਾ ਸੁਮਤ ਵਾਲਾ ਬੁੱਧੀ ਵਾਲਾ ਬੱਚਾ ਹੈ। ਕਹਿਣ ਲੱਗੇ ਸਮਾਂ ਆਵੇਗਾ ਤੁਹਾਡੇ ਐਸੇ ਗੁਰੂ ਤੁਹਾਨੂੰ ਮਿਲਣਗੇ ਜਿਹੜੇ ਐਸੀ ਬਾਣੀ ਦੀ ਕੰਠੀ ਤੁਹਾਡੇ ਗਲ ਚ ਪਹਿਨਾਉਣਗੇ। ਸਮਾਂ ਬੀਤਦਾ ਗਿਆ, ਭਾਈ ਨੰਦ ਲਾਲ ਜੀ ਨੇ ਬੜੇ ਵੱਡੇ ਮਕਤਬ ਚ ਪੜ੍ਹ ਕੇ ਬੜੀ ਉੱਚੀ ਫਾਰਸੀ ਉਰਦੂ ਤੇ ਅਰਬੀ ਦੀ ਵਿਦਿਆ ਗ੍ਰਹਿਣ ਕੀਤੀ ਔਰ ਬਾਦਸ਼ਾਹ ਬਹਾਦਰ ਸ਼ਾਹ ਜਿਹਦਾ ਪਹਿਲਾ ਨਾਂ ਸ਼ਹਿਜ਼ਾਦਾ ਮੁਅੱਜਮ ਸੀ, ਔਰੰਗਜ਼ੇਬ ਦਾ ਲੜਕਾ, ਇਹਨੂੰ ਪੜ੍ਹਾਉਣ ਵਾਸਤੇ ਭਾਈ ਨੰਦ ਲਾਲ ਜੀ ਦੀ ਡਿਊਟੀ ਲੱਗੀ ਔਰ ਬਹਾਦਰ ਸ਼ਾਹ ਨੂੰ ਅਰਬੀ ਫਾਰਸੀ ਦੀ ਵਿਦਿਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਪੜ੍ਹਾਉਂਦੇ ਨੇ, ਪਰ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਬਣੀ ਹੋਈ। ਬੜੀ ਮਹਿਮਾ ਕਲਗੀਧਰ ਦੀ ਸੁਣੀ ਸੀ ਭਾਈ ਨੰਦ ਲਾਲ ਜੀ ਨੇ, ਤੋ ਇੱਕ ਵਾਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਭਾਈ ਨੰਦ ਲਾਲ ਜੀ ਸ੍ਰੀ ਅਨੰਦਪੁਰ ਸਾਹਿਬ ਆਏ। ਮਨ ਚ ਫੁਰਨਾ ਕੀਤਾ, ਸਤਿਗੁਰੂ ਜੀ ਪੂਰਨ ਹਨ, ਅੰਤਰਯਾਮੀ ਹਨ, ਮੈਨੂੰ ਆਪ ਆਪਣੇ ਕੋਲ ਬੁਲਾਉਣਗੇ। ਇਹ ਫੁਰਨਾ ਕਰਕੇ ਭਾਈ ਨੰਦ ਲਾਲ ਜੀ ਇੱਕ ਜਗ੍ਹਾ ਤੇ ਬੈਠ ਗਏ। ਕਈ ਦਿਨ ਬੈਠੇ ਰਹੇ, ਉਡੀਕਦੇ ਰਹੇ ਸਤਿਗੁਰੂ ਜੀ ਦਾ ਸੁਨੇਹਾ ਆਵੇਗਾ। ਪ੍ਰੇਮ ਦੀ ਖਿੱਚ ਪਈ, ਗੁਰੂ ਕਲਗੀਧਰ ਜੀ ਨੇ ਆਪਣਾ ਇੱਕ ਮੇਵੜਾ ਸਿੱਖ ਭੇਜ ਕੇ ਭਾਈ ਨੰਦ ਲਾਲ ਜੀ ਨੂੰ ਆਪਣੇ ਪਾਸ ਬੁਲਾਇਆ। ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੀ ਉਪਮਾ ਗਾਇਨ ਕੀਤੀ, ਮਹਾਰਾਜ ਜੀ ਦਾ ਸੁਜਸ ਗਾਇਨ ਕੀਤਾ, ਤੋ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਭਰੀ ਸਵੱਲੀ ਦ੍ਰਿਸ਼ਟੀ ਨਾਲ ਭਾਈ ਨੰਦ ਲਾਲ ਜੀ ਵੱਲ ਵੇਖਿਆ। ਸਤਿਗੁਰਾਂ ਦੇ ਵੇਖਣ ਦੀ ਦੇਰੀ ਸੀ, ਭਾਈ ਨੰਦ ਲਾਲ ਜੀ ਦੇ ਅੰਦਰ ਦੇ ਬੱਜਰ ਕਪਾਟ ਖੁੱਲ ਗਏ, ਆਤਮ ਗਿਆਨ ਪ੍ਰਗਟ ਹੋ ਆਇਆ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ। ਕੁਝ ਸਮਾਂ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੇ ਬਚਨ ਬਿਲਾਸ ਸੁਣਦੇ ਰਹੇ, ਆਗਿਆ ਲੈ ਕੇ ਵਾਪਸ ਆਪਣੇ ਨਗਰ ਚਲੇ ਗਏ। ਇਸ ਪ੍ਰਕਾਰ ਨਾਲ ਭਾਈ ਨੰਦ ਲਾਲ ਜੀ ਹੁਣ ਗੁਰੂ ਘਰ ਦੇ ਪ੍ਰੇਮੀ ਬਣ ਚੁੱਕੇ ਨੇ, ਸਤਿਗੁਰਾਂ ਦੇ ਸਿੱਖ ਬਣ ਚੁੱਕੇ ਨੇ। ਗੁਰੂ ਕਲਗੀਧਰ ਦੇ ਚਰਨਾਂ ਦੀ ਸਿੱਖੀ ਭਾਈ ਨੰਦ ਲਾਲ ਜੀ ਨੇ ਗ੍ਰਹਿਣ ਕਰ ਲਈ ਹੈ। ਆਓ ਇੱਥੋਂ ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਜੀਵਨ ਦੇ ਕੁਝ ਅਹਿਮ ਜਿਹੜੀਆਂ ਘਟਨਾਵਾਂ ਹਨ, ਕਿਵੇਂ ਸਤਿਗੁਰਾਂ ਦੀ ਸ਼ਰਨ ਵਿੱਚ ਦੁਬਾਰਾ ਚੱਲ ਕੇ ਆਏ। ਉਹ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਣੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਸ ਕਥਾ ਵਿੱਚ ਲਿਖ ਰਹੇ ਨੇ। ਤੀਸਰੀ ਰੁੱਤ ਦਾ 26 ਮਾਨਸੂ ਹੈ। ਆਓ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਨਕ ਮੁੱਲਾਂ ਨੇ ਟਿਗਰੈ, ਉਹ ਰੰਗ ਤੇ ਤਨ ਪਾਏ।
ਅਨੇਕਾਂ ਮੁਲਾਣੇ, ਅਨੇਕਾਂ ਮੁੱਲਾਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਹਿੰਦੇ ਸਨ। ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਤਕਰੀਬਨ 1400 ਵਿਦਵਾਨ ਸੀ ਜਿਹੜੇ ਅਰਬੀ ਫਾਰਸੀ ਦੇ ਇਲਮ ਨੂੰ ਜਾਣਦੇ ਸੀ। ਬੜੇ ਵਿਦਵਾਨ ਇਹਨੇ ਆਪਣੇ ਕੋਲ ਰੱਖੇ ਹੋਏ ਸੀ, 1400 ਵਿਦਵਾਨ ਇਹਦੇ ਕੋਲ ਰਹਿੰਦੇ ਸਨ ਆਲੇ ਦੁਆਲੇ। ਤੋ ਬਹੁਤ ਸਾਰੇ ਮੁਲਾਣੇ ਜਿਹੜੇ ਅਰਬੀ ਫਾਰਸੀ ਦੇ ਬੜੇ ਵਿਦਵਾਨ ਸਨ, ਉਹ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਰਹਿੰਦੇ ਨੇ, ਨਾਲੇ ਉਹਨੂੰ ਅਰਬੀ ਫਾਰਸੀ ਦੇ ਵਿੱਚ ਬਹੁਤ ਕੁਝ ਸੁਣਾਉਂਦੇ ਨੇ, ਔਰ ਬਦਲੇ ਵਿੱਚ ਉਹ ਮੁਲਾਣੇ ਤੇ ਕਾਜੀ ਔਰੰਗਜ਼ੇਬ ਦੇ ਕੋਲੋਂ ਬਹੁਤ ਸਾਰਾ ਧਨ, ਬਹੁਤ ਸਾਰਾ ਰੁਪਈਆ ਪ੍ਰਾਪਤ ਕਰਦੇ ਹਨ।
ਕਰਤ ਕੁਰਾਨ ਮਾਇਨੇ ਜਸ ਜਿਸ ਕੀਮਤ ਆਏ।
ਔਰੰਗਜ਼ੇਬ ਦੇ ਜਿਹੜੇ ਉਹ ਮੁਲਾਣੇ ਨੇ, ਕਾਜੀ ਨੇ, ਮੌਲਵੀ ਨੇ, ਉਹ ਕੁਰਾਨ ਦੇ ਅਰਥ ਕਰਦੇ ਰਹਿੰਦੇ ਨੇ, ਕੁਰਾਨ ਦੀਆਂ ਜਿਹੜੀਆਂ ਆਇਤਾਂ ਹਨ। ਔਰੰਗਜ਼ੇਬ ਬੜਾ ਕੱਟੜ ਮੁਤਸਬੀ ਮੁਸਲਮਾਨ, अपने धर्म ग्रंथ तो इलावा किसी होर ग्रंथ नूं नहीं सी सुनदा, इतना कट्टड़ इतना मुतसबी सी। ते कुरान दीआं जिहड़ीआं आयतां अरबी फारसी विच लिखीआं होईआं ने, ਉਹ ਜਿਹੜੀਆਂ ਆਇਤਾਂ ਹਨ ਉਹ ਆਇਤਾਂ ਪੜ੍ਹ ਕੇ ਜਿਹੜੇ ਮੌਲਵੀ ਕਾਜੀ ਮੁਲਾਣੇ ਨੇ ਉਹ ਮਾਇਨੇ ਕਰਦੇ ਨੇ। ਮਾਇਨੇ ਦਾ ਮਤਲਬ ਹੁੰਦਾ ਅਰਥ ਕਰਨਾ, ਕੁਰਾਨ ਦੀਆਂ ਆਇਤਾਂ ਦੇ ਅਰਥ ਕਰਕੇ ਔਰੰਗਜ਼ੇਬ ਬਾਦਸ਼ਾਹ ਨੂੰ ਸੁਣਾਉਂਦੇ ਹਨ।
ਕਿਉਂ ਪਈ ਖਾਸ ਕਚਹਿਰੀ ਲਾਗੈ ਜਾ,
ਜਿਹੋ ਜਿਹੋ ਜੀ ਕਿਸੇ ਵਿਦਵਾਨ ਦੀ ਮਤ ਹੈ, ਹਰ ਇੱਕ ਆਪਣੇ ਮਤ ਨਾਲ, ਕਿਉਂਕਿ ਸਾਰਿਆਂ ਦੀ ਆਪੋ ਆਪਣੀ ਮਤ ਹੈ ਤੇ ਆਪੋ ਆਪਣੀ ਮਤ ਦੇ ਨਾਲ ਸਾਰੇ ਅਰਥ ਭਾਵ, ਕਿਉਂਕਿ ਗੁਰਬਾਣੀ ਦੇ ਵੀ ਸਤਿਗੁਰੂ ਜੀ ਦੀ ਬਾਣੀ ਦੇ ਵੀ ਅਰਥ ਜਿਹੜੇ ਨੇ ਆਪੋ ਆਪਣੀ ਮਤ ਅਨੁਸਾਰ, ਜਿੰਨਾ ਕਿਸੇ ਦਾ ਅਨੁਭਵ ਡੂੰਘਾ ਹੁੰਦਾ ਉਹਦੇ ਮੁਤਾਬਕ ਹੀ ਕਰਦਾ। ਇਸੇ ਤਰ੍ਹਾਂ ਉਹ ਜਿਹੜੇ ਵਿਦਵਾਨ ਨੇ ਸਾਰੇ ਵੱਖੋ ਵੱਖਰੇ ਢੰਗ ਨਾਲ, ਜਿੰਨੀ ਜਿੰਨੀ ਉਹਨਾਂ ਦੀ ਮਤ ਹੈ, ਆਪਣੀ ਮਤ ਅਨੁਸਾਰ ਉਹ ਕੁਰਾਨ ਦੇ ਅਰਥ ਕਰਦੇ ਨੇ। ਔਰੰਗਜ਼ੇਬ ਸੁਣਦਾ ਹੈ। ਔਰੰਗਜ਼ੇਬ ਦੀ ਜਿਹੜੀ ਖਾਸ ਕਚਹਿਰੀ ਹੈ, ਉਹ ਔਰੰਗਜ਼ੇਬ ਦੀ ਜਦੋਂ ਖਾਸ, ਇੱਕ ਆਮ ਕਚਹਿਰੀ ਹੁੰਦੀ ਹੈ ਜਿਹਦੇ ਵਿੱਚ ਆਮ ਲੋਕ ਆਉਂਦੇ ਨੇ, ਫਰਿਆਦਾਂ ਕਰਦੇ ਨੇ, ਪੁਕਾਰਾਂ ਕਰਦੇ ਨੇ। ਇੱਕ ਖਾਸ ਕਚਹਿਰੀ ਹੁੰਦੀ ਹੈ ਜਿਹਦੇ ਵਿੱਚ ਕੇਵਲ ਉਹਦੇ ਖਾਸ ਬੰਦੇ ਜਿਹੜੇ ਨੇ ਉਹੀ ਗੱਲਬਾਤ ਕਰਦੇ। ਤੋ ਔਰੰਗਜ਼ੇਬ ਬਾਦਸ਼ਾਹ ਦੀ ਇੱਕ ਖਾਸ ਕਚਹਿਰੀ ਲੱਗਦੀ ਹੈ।
ਉੱਥੋਂ ਦਰੋਗਾ ਪ੍ਰੇਮੀ
ਉੱਥੇ ਇੱਕ ਦਰੋਗਾ ਵੀ ਸੀ ਜਿਹੜਾ ਔਰੰਗਜ਼ੇਬ ਦੀ ਖਾਸ ਕਚਹਿਰੀ ਵਿੱਚ ਰੋਜ਼ ਜਾਂਦਾ ਸੀ। ਉਹ ਜਿਹੜਾ ਦਰੋਗਾ ਸੀ ਉਹ ਖੁਦਾ ਦਾ ਪ੍ਰੇਮੀ ਸੀ, ਹੈ ਤਾਂ ਮੁਸਲਮਾਨ ਸੀ ਪਰ ਪਰਮਾਤਮਾ ਦਾ ਪ੍ਰੇਮੀ ਸੀ, ਖੁਦਾ ਦਾ ਪ੍ਰੇਮ ਸੀ ਉਹਦੇ ਹਿਰਦੇ ਵਿੱਚ।
ਨੰਦ ਲਾਲ ਸੰਗ ਰਾਕਤ ਪ੍ਰੀਤ,
ਉਹ ਜਿਹੜਾ ਦਰੋਗਾ ਸੀ ਉਹ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨਾਲ ਵੀ ਉਹਦਾ ਬੜਾ ਪ੍ਰੇਮ ਸੀ, ਮੁਸਲਮਾਨ ਸੀ ਦਰੋਗਾ ਪਰ ਭਾਈ ਨੰਦ ਲਾਲ ਸਾਹਿਬ ਨਾਲ ਉਹਦਾ ਬਹੁਤ ਜ਼ਿਆਦਾ ਪ੍ਰੇਮ ਸੀ। ਭਾਈ ਸਾਹਿਬ ਵੀ ਉੱਥੇ ਨੌਕਰੀ ਕਰਦੇ ਸੀ, ਮੀਰ ਮੁਨਸ਼ੀ ਸੀ ਔਰੰਗਜ਼ੇਬ ਦੇ ਕੋਲ, ਅਤੇ ਇਸ ਕਰਕੇ ਰੋਜ਼ ਮਿਲਦੇ ਗਿਲਦੇ ਰਹਿੰਦੇ ਸੀ। ਉਹ ਦਰੋਗਾ ਭਾਈ ਨੰਦ ਲਾਲ ਸਾਹਿਬ ਨਾਲ ਵੀ ਬੜਾ ਪ੍ਰੇਮ ਕਰਦਾ।
ਮਿਲ ਮਸਲੀ ਕੋ ਕਰਤਾ ਨੀਤ,
ਕਈ ਵਾਰੀ ਕਈ ਗੱਲਾਂ ਦੀ ਚਰਚਾ ਹੁੰਦੀ, ਜਿਹੜੇ ਖੁਦਾ ਦੇ ਘਰ ਦੇ ਰਸਤੇ ਦੀ ਗੱਲ, ਕੁਰਾਨ ਦੇ ਆਇਤਾਂ ਦੀ ਮਾਇਨਿਆਂ ਦੀ ਗੱਲ, ਉਹ ਦਰੋਗਾ ਕਈ ਵਾਰੀ ਭਾਈ ਨੰਦ ਲਾਲ ਸਾਹਿਬ ਕੋਲ ਬੈਠ ਜਾਂਦਾ ਤੇ ਬੈਠ ਕੇ ਚਰਚਾ ਕਰਦਾ।
ਸ਼ੌਕ ਖੁਦਾਈ ਮਿਲਣ ਕੋ ਤਰੇ,
ਉਸ ਦਰੋਗੇ ਨੂੰ ਖੁਦਾ ਨੂੰ ਮਿਲਣ ਦਾ ਸ਼ੌਕ ਸੀ, ਉਹਦੇ ਅੰਦਰ ਚਾਅ ਸੀ ਕਿ ਮੈਂ ਰੱਬ ਨੂੰ ਮਿਲਾਂ, ਮੈਂ ਖੁਦਾ ਦੇ ਸਰੂਪ ਦੀ ਪ੍ਰਾਪਤੀ ਕਰਾਂ।
ਤਿਸ ਦਿਸ਼ ਕੀ ਬਾਤੇ ਬਹੁ ਕਰੇ,
ਇਸ ਕਰਕੇ ਜਦੋਂ ਵੀ ਭਾਈ ਨੰਦ ਲਾਲ ਸਾਹਿਬ ਨਾਲ ਬੈਠਦਾ ਤੇ ਖੁਦਾ ਦੇ ਘਰ ਦੀਆਂ ਹੀ ਗੱਲਾਂ ਕਰਦਾ ਸੁਣਦਾ। ਭਾਈ ਸਾਹਿਬ ਵੀ ਬੜੇ ਧਰਮੀ ਕਰਮੀ ਸੀ, ਭਾਈ ਨੰਦ ਲਾਲ ਸਾਹਿਬ ਵੀ ਰੱਬ ਦੇ ਪਰਮਾਰਥ ਦੀਆਂ ਗੱਲਾਂ ਕਰਦੇ। ਉਹ ਦਰੋਗੇ ਨਾਲ ਜਦੋਂ ਵੀ ਇਹਨਾਂ ਨੇ ਬੈਠਣਾ, ਦੋਵੇਂ ਮਿੱਤਰ ਸੀ ਬੜੇ ਪਿਆਰੇ, ਆਪਸ ਵਿੱਚ ਸਨੇਹ ਬੜਾ ਸੀ, ਜਦੋਂ ਇਕੱਠਿਆਂ ਬੈਠਣਾ ਤੇ ਰੱਬ ਦੇ ਘਰ ਦੀਆਂ ਗੱਲਾਂ ਕਰਨੀਆਂ ਤੇ ਸੁਣਨੀਆਂ।
ਪੂਜਤ ਨੰਦ ਲਾਲ ਕੇ ਸੰਗਾ,
ਕਈ ਗੱਲਾਂ, ਕਿਉਂਕਿ ਭਾਈ ਨੰਦ ਲਾਲ ਸਾਹਿਬ ਅਰਬੀ ਫਾਰਸੀ ਦੇ ਵਿਦਵਾਨ ਬੜੇ ਸੀ, ਪੜ੍ਹੇ ਲਿਖੇ ਬੜੇ ਸੀ। ਤੋ ਦਰੋਗੇ ਦੇ ਮਨ 'ਚ ਜਦੋਂ ਕੋਈ ਸਵਾਲ ਆਉਣਾ, ਇਹਨੇ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਣਾ ਕਿ ਭਾਈ ਸਾਹਿਬ ਜੀ ਇਹ ਗੱਲ ਕਿਵੇਂ, ਜੇ ਕੁਰਾਨ ਦੀ ਕੋਈ ਆਇਤ ਆਉਣੀ ਇਹਨੇ ਪੜ੍ਹਨੀ ਤੇ ਪੁੱਛਣਾ ਭਾਈ ਸਾਹਿਬ ਜੀ ਇਸ ਕੁਰਾਨ ਦੀ ਆਇਤ ਦੇ ਅਰਥ ਕੀ ਨੇ। ਇਹਦਾ ਆਪਸ ਵਿੱਚ ਬਹਿ ਕੇ ਇਹਨਾਂ ਨੇ ਗੱਲਾਂ ਬਾਤਾਂ ਕਰਨੀਆਂ। ਦਰੋਗੇ ਨੇ ਕਈ ਵਾਰੀ ਭਾਈ ਨੰਦ ਲਾਲ ਸਾਹਿਬ ਨੂੰ ਆਪਣੇ ਅੰਦਰ ਦੇ ਸਵਾਲ ਪੁੱਛਣੇ।
ਇਹ ਪਾਖੇ ਜਸ ਗੁਰੂ ਉਤੰਗਾ,
ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਗੁਰੂ ਘਰ ਦੇ ਸ਼ਰਧਾਲੂ ਸੀ, ਕਿਉਂਕਿ ਭਾਈ ਸਾਹਿਬ ਦੇ ਘਰੋਂ ਜਿਹੜੀ ਉਹਨਾਂ ਦੀ ਘਰਵਾਲੀ ਸੀ ਉਹ ਗੁਰਸਿੱਖ ਦੀ ਬੱਚੀ ਸੀ, ਤੇ ਸਿੱਖ ਦੀ ਬੱਚੀ ਹੋਣ ਕਰਕੇ ਉਹਨਾਂ ਦੇ ਪ੍ਰਭਾਵ ਦੇ ਵਿੱਚ ਭਾਈ ਨੰਦ ਲਾਲ ਸਾਹਿਬ ਵੀ ਗੁਰੂ ਘਰ ਜਾ ਆਏ ਸਨ। ਇੱਕ ਵਾਰ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਘਰ ਦੇ ਸੇਵਕ ਹੋ ਚੁੱਕੇ ਸੀ, ਨੌਕਰੀ ਭਾਵੇਂ ਇੱਥੇ ਕਰ ਰਹੇ ਨੇ। ਤੋ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਗੁਰੂ ਘਰ ਦੀ ਜਿਹੜੀ ਵਡਿਆਈ ਹੈ ਉਹ ਵੀ ਉਸ ਦਰੋਗੇ ਨੂੰ ਸਰਵਣ ਕਰਾਉਂਦੇ ਹਨ।
ਇੱਕ ਮਾਇਨਾ ਅਰਿਓ ਨਾ ਹੋਏ,
ਕਹਿੰਦੇ ਇੱਕ ਦਿਨ ਦੀ ਗੱਲ ਹੈ ਵੀ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਇੱਕ ਆਇਤ ਦੇ ਅਰਥ ਚੱਲੇ। ਕੁਰਾਨ ਦੀਆਂ ਆਇਤਾਂ ਹੁੰਦੀਆਂ ਨੇ, ਸੂਰਤਾਂ ਹੁੰਦੀਆਂ ਨੇ, ਤੇ ਉਹਦੀਆਂ ਸੂਰਤਾਂ ਦੇ ਕਿਸੇ ਇੱਕ ਆਇਤ ਦੇ ਜਿਹੜੇ ਅਰਥ ਸੀ ਉਹ ਅੜ ਗਏ, ਯਾਨੀ ਕਿ ਸੰਤੁਸ਼ਟੀ ਨਹੀਂ ਹੋਈ।
ਇੱਕ ਨੇ ਅਰਥ ਕੀਤੇ ਤਾਂ ਵੀ ਔਰੰਗਜ਼ੇਬ ਕਹਿੰਦਾ ਗੱਲ ਨਹੀਂ ਬਣੀ, ਦੂਜੇ ਨੇ ਕੀਤੇ ਤਾਂ ਵੀ ਨਹੀਂ ਬਣੀ, ਤੀਜੇ ਨੇ ਕੀਤੇ ਤਾਂ ਵੀ ਨਹੀਂ ਬਣੀ। ਇੱਕ ਆਇਤ ਦੇ ਅਰਥ ਜਿਹੜੇ ਸਨ ਉਹ ਅੜ ਗਏ, ਉੱਥੇ ਮਸਲਾ ਰੁਕ ਗਿਆ।
ਨੌ ਰੰਗ ਬੂਜਿਤ ਸਭ ਕੋ ਸੋਏ,
ਔਰੰਗਜ਼ੇਬ ਸਾਰਿਆਂ ਨੂੰ ਪੁੱਛਦਾ, ਕਿਉਂਕਿ ਔਰੰਗਜ਼ੇਬ ਆਪ ਕੁਰਾਨ ਦਾ ਪਾਠੀ ਸੀ, ਰੋਜ਼ ਕੁਰਾਨ ਪੜ੍ਹਦਾ ਸੀ। ਉਹ ਆਇਤ ਦੇ ਅਰਥ ਜਦੋਂ ਉਹਨੂੰ ਆਪਣੇ ਅੰਦਰ ਸਪਸ਼ਟ ਨਹੀਂ ਹੋਏ, ਉਹਨੇ ਵਿਦਵਾਨ ਸੱਦੇ, ਕੱਲੇ ਕੱਲੇ ਵਿਦਵਾਨ ਕੋਲੋਂ ਪੁੱਛਣ ਲੱਗਾ।
ਜਿਤ ਕਮੁਲਾਨੇ ਸੁਮਤ ਕਹਾਵੇ,
ਜਿੰਨੇ ਸਿਆਣੇ ਸਿਆਣੇ ਮੁਲਾਣੇ ਸੀ ਔਰੰਗਜ਼ੇਬ ਦੀ ਕਚਹਿਰੀ ਚ, ਜਿਹੜੇ ਚੰਗੇ ਚੰਗੇ ਉਲਮਾਓ ਤੇ ਵਿਦਵਾਨ ਸਨ,
ਸਭ ਹਿਨ ਕੋ ਸੋ ਸੁਨੇ ਬੁਲਾਵੇ,
ਉਸ ਕੱਲੇ ਕੱਲੇ ਮੁਲਾਣੇ ਨੂੰ ਆਪਣੇ ਕੋਲ ਸੱਦ ਕੇ ਕੱਲੇ ਕੱਲੇ ਨਾਲ ਬਹਿ ਕੇ ਗੱਲ ਕਰਦਾ, ਪੁੱਛਦਾ ਵੀ ਦੱਸੋ ਇਸ ਆਇਤ ਦੇ ਅਰਥ ਕੀ ਨੇ। ਕਹਿੰਦਾ ਮੈਨੂੰ ਤਾਂ ਇੱਦਾਂ ਸਮਝ ਆਉਂਦੇ ਨੇ, ਤੁਸੀਂ ਦੱਸੋ। ਉਹ ਮੁਲਾਣਿਆਂ ਨੂੰ ਜਿੰਨੀ ਕੁ ਸੁਰਤ ਪਰਮੇਸ਼ਰ ਨੇ ਦਿੱਤੀ ਹੈ ਉਹ ਉਹਦੇ ਮੁਤਾਬਕ ਕੁਰਾਨ ਦੇ ਆਇਤ ਦੇ ਅਰਥ ਕਰਦੇ ਹਨ।
ਨਹੀਂ ਤਸੱਲਾ ਕਿਸ ਤੇ ਹੋਈ,
ਪਰ ਔਰੰਗਜ਼ੇਬ ਦੇ ਮਨ ਦੀ ਕਿਸੇ ਕੋਲੋਂ ਤਸੱਲੀ ਨਹੀਂ ਹੋਈ, ਕਿਉਂਕਿ ਕਈ ਵਾਰੀ ਕਈ ਅਰਥ ਐਸੇ ਹੁੰਦੇ ਨੇ ਵੀ ਅਸੀਂ ਸੁਣ ਲੈਂਦੇ ਹਾਂ ਪਰ ਮਨ ਨੂੰ ਤਸੱਲੀ ਨਹੀਂ ਹੁੰਦੀ ਵੀ ਲੱਗਦਾ ਨਹੀਂ ਇਹ ਅਰਥ ਹੋਣ। ਤਾਂ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਹੀਂ ਹੋਈ, ਜਿਹਨੂੰ ਖਾਤਰ ਜਮਾ ਕਹਿੰਦੇ ਹਨ, ਉਹ ਖਾਤਰ ਜਮਾ ਔਰੰਗਜ਼ੇਬ ਦੇ ਮਨ ਦੀ ਨਹੀਂ ਹੋਈ।
ਮਤ ਅਨੁਸਾਰ ਕਈ ਸਭ ਕੋਈ,
ਜਿੰਨੇ ਮੁਲਾਣੇ ਸੀ ਉਹ ਆਪੋ ਆਪਣੀ ਮਤ ਦੇ ਮੁਤਾਬਕ ਸਾਰੇ ਅਰਥ ਕਰਨ ਲੱਗੇ। ਜਿੰਨੀ ਜਿੰਨੀ ਕਿਸੇ ਦੀ ਬੁੱਧੀ, ਆਪ ਆਪਣੀ ਬੁੱਧ ਹੈ ਜੇਤੀ, ਸਾਰੇ ਆਪੋ ਆਪਣੀ ਬੁੱਧੀ ਮੁਤਾਬਕ ਗੱਲ ਕਰਦੇ, ਜਿੰਨੀ ਕਿ ਕਿਸੇ ਨੂੰ ਸੁਰਤ ਦਿੱਤੀ ਹੈ ਪਰਮੇਸ਼ਰ ਨੇ, ਉਹ ਓਨੀ ਕੀ ਗੱਲ ਕਰ ਸਕਦਾ, ਉਹਦੇ ਤੋਂ ਵੱਧ ਤਾਂ ਨਹੀਂ ਨਾ ਕਰ ਸਕਦਾ। ਤੋ ਜਿੰਨੀ ਜਿੰਨੀ ਕਿਸੇ ਦੀ ਇਹਨਾਂ ਦੀ ਬੁੱਧੀ ਸੀ ਉਹਦੇ ਮੁਤਾਬਕ ਇਹ ਸਾਰੇ ਵਰਣਨ ਕਰਨ ਲੱਗੇ।
ਫਿਕਰਵੰਦ ਨੌ ਰੰਗ ਬਹੁ ਰਹੀ,
ਔਰੰਗਜ਼ੇਬ ਬੜਾ ਫਿਕਰਮੰਦ ਰਿਹਾ, ਕਿਉਂਕਿ ਉਹ ਅਰਥ ਉਹਦੇ ਮਨ ਚੜ ਗਏ, ਸਪਸ਼ਟ ਨਹੀਂ ਹੋ ਰਹੇ, ਤੇ ਸੋਚੀ ਜਾਂਦਾ ਵੀ ਇਹਦੇ ਅਰਥ ਕੀ ਹੋ ਸਕਦੇ ਨੇ। ਪੁੱਛਿਆ ਬੜਿਆਂ ਕੋਲੋਂ, ਪਰ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਫਿਕਰ ਬਣ ਗਿਆ ਕਿ ਇਸ ਆਇਤ ਦੇ ਅਰਥ ਮੈਨੂੰ ਨਹੀਂ ਪਤਾ ਲੱਗ ਰਹੇ।
ਕਰੇ ਮਾਇਨਾ ਸਭ ਸੋ ਕਹੇ,
ਜਿਹੜਾ ਵੀ ਕੋਈ ਵਿਦਵਾਨ ਆਉਂਦਾ ਔਰੰਗਜ਼ੇਬ ਉਹਨੂੰ ਕਹਿੰਦਾ ਇਹਦੇ ਮੈਨੂੰ ਮਾਇਨੇ ਦੱਸੋ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਕਈ ਦਿਨ ਇਹ ਗੱਲ ਚੱਲਦੀ ਰਹੀ। ਬੜੇ ਬੜੇ ਵਿਦਵਾਨਾਂ ਨੂੰ ਸੱਦ ਕੇ, ਉਲਮਾਓ ਨੂੰ ਜਿਹੜੇ ਇਹਦੇ ਦੇਸ਼ ਵਿੱਚ ਰਹਿੰਦੇ ਸੀ, ਸਾਰਿਆਂ ਨੂੰ ਸੱਦ ਕੇ ਔਰੰਗਜ਼ੇਬ ਉਹਦੇ ਅਰਥ ਪੁੱਛਦਾ, ਪਰ ਇਹਦੇ ਮਨ ਦੀ ਤਸੱਲੀ ਨਹੀਂ ਹੁੰਦੀ।
ਅਨਕ ਇਲਮ ਕੇ ਆਲਮ ਜਾਵੇ,
ਬੜੇ ਬੜੇ ਇਲਮ ਦੇ ਜਿਹੜੇ ਆਲਮ ਲੋਕ, ਆਲਮ ਫਾਜ਼ਲ ਲੋਕ ਸੀ ਕੁਰਾਨ ਦੇ ਵਿੱਚ, ਜਿਹੜੇ ਮੁਸਲਮਾਨ ਧਰਮ ਦੇ ਵਿੱਚ ਪੂਰਨ ਤੌਰ ਤੇ ਵਿਦਵਾਨ ਹੋਣ, ਉਹਨੂੰ ਆਲਮ ਫਾਜ਼ਲ ਕਹਿੰਦੇ ਹਨ। ਬੜੇ ਬੜੇ ਆਲਮ ਫਾਜ਼ਲ ਜਿਹੜੇ ਲੋਕ ਸੀ ਉਹ ਔਰੰਗਜ਼ੇਬ ਦੀ ਕਚਹਿਰੀ ਚ ਜਾਂਦੇ, ਔਰੰਗਜ਼ੇਬ ਨੂੰ ਅਰਥ ਸੁਣਾਉਂਦੇ ਹਨ।
ਕਰੇ ਵਿਚਾਰਨ ਪਾਖ ਸੁਣਾਵੇ,
ਉਹ ਵਿਚਾਰ ਕਰਕੇ ਅਰਥ ਵਰਣਨ ਕਰਦੇ ਹਨ।
ਤਉ ਨ ਕਿਸ ਤੇ ਆਇਓ ਸੋਏ,
ਪਰ ਔਰੰਗਜ਼ੇਬ ਦੇ ਮਨ ਨੂੰ ਕਿਸੇ ਵੱਲੋਂ ਵੀ ਕੀਤੇ ਅਰਥ ਚੰਗੇ ਨਹੀਂ ਲੱਗੇ, ਉਹਦੇ ਮਨ ਦੀ ਕਿਸੇ ਕੋਲੋਂ ਵੀ ਤਸੱਲੀ ਨਹੀਂ ਹੋਈ।
ਕਰ ਬੁਧਹਾਰ ਰਹੀ ਸਭ ਕੋਈ,
ਬੜੇ ਬੜੇ ਬੁੱਧੀਮਾਨ ਜਿਹੜੇ ਆਲਮ ਵਿਦਵਾਨ ਸੀ ਉਹ ਹਾਰ ਗਏ, ਅਰਥ ਕਰਦਿਆਂ ਕਰਦਿਆਂ ਥੱਕ ਗਏ, ਹੰਬ ਗਏ, ਪਰ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਹੀਂ ਹੋਈ।
ਗਇਓ ਪਦਰ ਟਿਗ ਇੱਕ ਦਿਨ ਮਾਉ,
ਇੱਕ ਦਿਨ ਦੀ ਗੱਲ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਚ ਵਿਚਰਦਿਆਂ ਸ਼ਹਿਜ਼ਾਦਾ ਮੁਅੱਜ਼ਮ, ਜਿਹਦਾ ਨਾਮ ਬਾਅਦ ਵਿੱਚ ਬਹਾਦਰ ਸ਼ਾਹ ਪ੍ਰਗਟ ਹੋਇਆ, ਬਹਾਦਰ ਸ਼ਾਹ ਆਪਣੇ ਅੱਬਾ ਜਾਨ ਦੇ ਕੋਲ, ਔਰੰਗਜ਼ੇਬ ਦੇ ਕੋਲ ਚੱਲ ਕੇ ਆਇਆ ਕਿਸੇ ਕੰਮ ਲਈ।
ਬੈਠਿਓ ਜਾਈ ਬਹਾਦਰ ਸ਼ਾਹ,
ਬਹਾਦਰ ਸ਼ਾਹ ਜਾ ਕੇ ਆਪਣੇ ਪਿਓ ਦੇ ਕੋਲ, ਔਰੰਗਜ਼ੇਬ ਦੇ ਕੋਲ ਜਾ ਕੇ ਬੈਠ ਗਿਆ।
ਬਹੁਤ ਮੁਲਾਣੇ ਬੈਠੇ ਤੀਰ,
ਬੜੇ ਬੜੇ ਮੁਲਾਣੇ ਕੋਲ ਬੈਠੇ ਹੋਏ ਨੇ, ਬੜੇ ਬੜੇ ਆਲਮ ਫਾਜ਼ਲ ਉਲਮਾਓ ਔਰੰਗਜ਼ੇਬ ਦੀ ਕਚਹਿਰੀ ਚ ਬੈਠੇ ਹੋਏ ਨੇ।
ਕਹਿਣ ਕਰੇ ਨਿਜ ਨਿਜ ਤਤਬੀਰ,
ਉੱਥੇ ਗੱਲਾਂ ਬਾਤਾਂ ਫਿਰ ਚੱਲ ਪਈਆਂ, ਉਸ ਆਇਤ ਦੇ ਅਰਥ ਫਿਰ ਚੱਲ ਪਏ, ਬਹਾਦਰ ਸ਼ਾਹ ਵੀ ਬੈਠਾ ਸੀ, ਸਾਰੇ ਉਲਮਾਓ ਆਪੋ ਆਪਣੀ ਤਦਬੀਰ ਦੇਣ ਲੱਗੇ, ਆਪੋ ਆਪਣੀ ਤਕਰੀਰ ਦੇ ਨਾਲ ਉਹ ਸਾਰੇ ਗੱਲਬਾਤ ਕਰਨ ਲੱਗੇ।
ਕਿਸ ਕੋ ਕਹਿਓ ਨਾ ਖਾਤਰ ਲਿਆਵੇ,
ਪਰ ਕਿਸੇ ਦੇ ਕਹਿਣੇ ਨਾਲ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਹੀਂ ਹੋਈ, ਕਿਸੇ ਦੇ ਬਚਨ ਨਾਲ ਇਹਦੇ ਮਨ ਦੀ ਸੰਤੁਸ਼ਟੀ ਨਹੀਂ ਹੋਈ।
ਨਹੀਂ ਮਾਇਨਾ ਇਹ ਬਣ ਆਵੇ,
ਕਹਿੰਦਾ ਨਹੀਂ ਇਹ ਮਾਇਨਾ ਨਹੀਂ ਬਣਦਾ,
ਜਿਹੜਾ ਵੀ ਕੋਈ ਮਾਇਨਾ ਕਰਕੇ ਸੁਣਾਵੇ ਕਹਿੰਦਾ ਨਹੀਂ ਇਹ ਮਾਇਨਾ ਨਹੀਂ ਬਣਦਾ, ਇਹ ਅਰਥ ਨਹੀਂ ਬਣਦਾ, ਮੈਨੂੰ ਇਹ ਅਰਥ ਚੰਗਾ ਨਹੀਂ ਲੱਗਾ, ਵੀ ਇਹ ਸੰਤੁਸ਼ਟੀ ਨਹੀਂ ਹੋਈ। ਯਾਨੀ ਕਿ ਜਿਹੜਾ ਵੀ ਅਰਥ ਕਰੇ ਉਹਨੂੰ ਅੱਗੋਂ ਇਨਕਾਰ ਕਰ ਦਿੰਦਾ ਸਿਰ ਹਿਲਾ ਕੇ।
ਦੀਦਸ ਚਸ਼ਮ ਤਬੀ ਫਰਜ਼ੰਦ,
ਇਹਦੇ ਆਪਣੇ ਪੁੱਤਰ ਵੱਲ ਨਿਗਾਹ ਪਈ, ਬਹਾਦਰ ਸ਼ਾਹ ਵੀ ਉੱਥੇ ਬੈਠਾ ਸੀ।
ਅਰੇ ਉਹ ਮਾਇਨਾ ਇਹੋ ਬਿਲੰਦ,
ਉਹਦੇ ਨਾਲ ਵੀ ਗੱਲਬਾਤ ਚੱਲ ਪਈ। ਕਹਿੰਦਾ ਪੁੱਤਰ ਬਹਾਦਰ ਸ਼ਾਹ, ਆਹ ਜਿਹੜੀ ਆਇਤ ਹੈ ਇਹਦੇ ਅਰਥ ਅੜ ਗਏ ਨੇ, ਮੈਂ ਬੜੇ ਵਿਦਵਾਨਾਂ ਕੋਲੋਂ ਇਹਦੇ ਅਰਥ ਕਰਵਾ ਲਏ ਨੇ, ਪਰ ਇਹਦੇ ਅਰਥ ਕਿਸੇ ਕੋਲੋਂ ਵੀ ਸਪਸ਼ਟ ਨਹੀਂ ਹੋਏ।
ਕਰੋ ਸਜ਼ਾਦਾ ਤੁਮ ਮਤ ਪਾਵੋ,
ਤੇਰੀ ਮਤ ਬੜੀ ਸਿਆਣੀ ਹੈ ਬਹਾਦਰ ਸ਼ਾਹ, ਤੂੰ ਵੀ ਪੜ੍ਹਿਆ ਲਿਖਿਆ ਵਿਦਵਾਨ ਹੈ, ਅਰਬੀ ਫਾਰਸੀ ਤੂੰ ਵੀ ਜਾਣਦਾ ਹੈ, ਤੇ ਜੇ ਤੂੰ ਇਹਦੇ ਅਰਥ ਕਰੇ ਕਿ ਮੈਂ ਬਾਕੀ ਸਾਰਿਆਂ ਕੋਲੋਂ ਸੁਣ ਲਿਆ ਪਰ ਤਸੱਲੀ ਨਹੀਂ ਹੋਈ, ਹੋ ਸਕਦਾ ਤੂੰ ਇਹਦੇ ਅਰਥ ਕਰ ਲਵੇਂ, ਤੂੰ ਮੈਨੂੰ ਇਹਦੇ ਅਰਥ ਕਰਕੇ ਦੱਸ।
ਕਰ ਸਾਬਤ ਮਕਸੂਦ ਸੁਣਾਵੋ,
ਨਾਲੇ ਕੋਈ ਸਾਬਤ ਮਕਸੂਦ ਜਿਹਦੇ ਤੋਂ ਬਿਲਕੁਲ ਮੁਰਾਦ ਠੀਕ ਹੋਵੇ, ਏਦਾਂ ਦਾ ਕੋਈ ਅਰਥ ਕਰਕੇ ਤੂੰ ਮੈਨੂੰ ਦੱਸ।
ਇਲਮ ਅਕਲ ਮੈਂ ਬੜੀ ਕਹਾਵੋ,
ਤੇ ਜੇ ਤੂੰ ਅਰਥ ਕਰ ਦੇਗਾ ਬਹਾਦਰ ਸ਼ਾਹ, ਆਹ ਜਿੰਨੇ ਉਲਮਾਓ ਬੈਠੇ ਨੇ ਇੱਥੇ ਇਹਨਾਂ ਸਾਰਿਆਂ ਵਿੱਚੋਂ ਤੂੰ ਵੱਡਾ ਕਹਾਵੇਂਗਾ, ਕਿਉਂਕਿ ਜਿਹੜੇ ਅਰਥ ਕਿਸੇ ਕੋਲੋਂ ਨਹੀਂ ਹੋਏ ਉਹ ਜੇ ਤੂੰ ਕਰ ਦੇਗਾ ਤੇ ਫਿਰ ਵਾਕਈ ਤੂੰ ਸਾਰਿਆਂ ਵਿੱਚ ਸ੍ਰੇਸ਼ਟ ਸਾਬਤ ਹੋਵੇਗਾ, ਤੂੰ ਇਹਨਾਂ ਸਾਰਿਆਂ ਵਿੱਚ ਵਿਦਵਾਨ ਸਾਬਤ ਹੋਵੇਗਾ।
ਤਬ ਜਾਣੋ ਮੈਂ ਇਸੇ ਬਤਾਵੋ,
ਫਿਰ ਮੈਂ ਜਾਣਾਂਗਾ ਕਿ ਤੂੰ ਵਿਦਵਾਨ ਹੈ, ਤੂੰ ਮੇਰਾ ਲਾਇਕ ਪੁੱਤਰ ਹੈ, ਮੇਰਾ ਅਧਿਕਾਰੀ ਪੁੱਤਰ ਹੈ।
ਸੁਨਤ ਫਿਕਰ ਸਹਿਜਾਦੇ ਕੀਆ,
ਜਦੋਂ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਇਹ ਗੱਲ ਪੁੱਛੀ ਤੇ ਸੁਣ ਕੇ ਬਹਾਦਰ ਸ਼ਾਹ ਨੂੰ ਫਿਕਰ ਪੈ ਗਿਆ, ਉਹਦੇ ਮਨ ਚ ਚਿੰਤਾ ਆ ਗਈ, ਉਹਦੇ ਮਨ ਚ ਫਿਕਰ ਪੈਣ ਲੱਗਾ।
ਅਕਲ ਵਿਖੇ ਕੁਛ ਸਮਝ ਨਾ ਲਿਆ,
ਸੋਚਦਾ ਉਹ ਆਇਤ ਉਹਨੇ ਸੁਣ ਲਈ ਪਿਤਾ ਆਪਣੇ ਕੋਲੋਂ ਅਰਥ ਕਰਦਾ ਪਰ ਅਕਲ ਵਿੱਚ ਆਉਂਦੀ ਨਹੀਂ, ਸੋਚਦਾ ਵਿਚਾਰਦਾ ਵੀ ਇਹਦੇ ਅਰਥ ਕੀ ਹੋ ਸਕਦੇ ਨੇ, ਉਹ ਅਰਥ ਉਹਦੇ ਮਨ ਦੇ ਵਿੱਚ ਆਉਂਦੇ ਹੀ ਨਹੀਂ, ਸੁੱਝਦੇ ਨਹੀਂ ਹਨ, ਬੜਾ ਪਰੇਸ਼ਾਨ ਹੋ ਗਿਆ ਬੈਠਾ ਬੈਠਾ ਬਹਾਦਰ ਸ਼ਾਹ। ਸੋਚਦਾ ਵੀ ਏਡੇ ਏਡੇ ਵੱਡੇ ਉਲਮਾਵਾਂ ਜਿਹੜੇ ਬੈਠੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ, ਉਹਨਾਂ ਕੋਲੋਂ ਜੇ ਇਸ ਆਇਤ ਦੇ ਅਰਥ ਨਹੀਂ ਹੋਏ ਤੇ ਮੈਨੂੰ ਕਿੱਥੇ ਆਉਣੇ ਆ। ਬਹੁਤ ਜ਼ਿਆਦਾ ਜਦੋਂ ਬੰਦੇ ਦੇ ਦਿਮਾਗ ਦੇ ਵਿੱਚ ਫਿਕਰ ਆ ਜਾਏ ਨਾ ਵੀ ਮੇਰੇ ਕੋਲੋਂ ਕਿਵੇਂ ਹੋਵੇਗਾ ਇਹ ਕੰਮ, ਫਿਰ ਇਹਦਾ ਮਤਲਬ ਨਹੀਂ ਹੋ ਸਕਦਾ, ਵੀ ਇਹ ਕਿਵੇਂ ਹੋਵੇਗਾ ਮੇਰੇ ਕੋਲੋਂ। ਜਦੋਂ ਆਪਣੀ ਸੁਰਤ ਦੇ ਵਿੱਚ ਇਹ ਖਿਆਲ ਆਉਣ ਲੱਗ ਪਏ ਤੇ ਫਿਰ ਹੋਣਾ ਹੀ ਨਹੀਂ, ਕਿਉਂਕਿ ਉਹਦੇ ਆਪਣੇ ਅੰਦਰ ਇਸ ਕੰਮ ਨੂੰ ਕਰਨ ਦਾ ਭਰੋਸਾ ਹੀ ਨਹੀਂ ਜਾਗਦਾ ਵੀ ਮੈਂ ਕਰ ਸਕਦਾ, ਜੇ ਮੇਰੇ ਸਾਹਿਬ ਜੀ ਮੇਰੇ 'ਤੇ ਦਇਆ ਕਰਨ ਤੇ ਮੈਂ ਕਰ ਸਕਦਾ ਹਾਂ। ਥੋੜੇ ਦੇ ਮਨ 'ਚ ਆ ਗਿਆ ਵੀ ਏਡੇ ਏਡੇ ਵੱਡੇ ਉਲਮਾਓ ਬੈਠੇ ਨੇ, ਉਹਨਾਂ ਕੋਲੋਂ ਅਰਥ ਨਹੀਂ ਹੋਏ, ਮੈਨੂੰ ਕਿੱਥੇ ਆਉਣੇ ਆ। ਹਾਂਜੀ,
ਪਦਰ ਅਗਾਰੀ ਅਰਜ਼ ਗੁਜ਼ਾਰੀ,
ਇਹ ਆਪਣੇ ਪਿਓ ਔਰੰਗਜ਼ੇਬ ਨੂੰ ਕਹਿਣ ਲੱਗਾ, ਅਰਜ਼ ਕਰਨ ਲੱਗਾ।
ਆਏ ਸਿਪਹਿਰੀ ਕਰੋ ਉਚਾਰੀ,
ਕਹਿਣ ਲੱਗਾ ਅੱਬਾ ਜਾਨ ਮੈਨੂੰ ਇਜਾਜ਼ਤ ਦਿਓ, ਮੈਂ ਇਕਾਂਤ ਵਿੱਚ ਜਾਣਾ ਚਾਹੁੰਦਾ ਤੇ ਸ਼ਾਮ ਨੂੰ ਤੀਸਰੇ ਪਹਿਰ ਮੈਂ ਤੁਹਾਡੇ ਕੋਲ ਆ ਕੇ ਇਸ ਆਇਤ ਦੇ ਅਰਥ ਕਰਾਂਗਾ। ਵੀ ਇੱਥੇ ਸਾਰੀ ਪਬਲਿਕ ਬੈਠੀ ਆ, ਲੋਕ ਬੈਠੇ ਨੇ, ਆਲੇ ਦੁਆਲੇ ਵੇਖ ਰਹੇ ਨੇ ਵੀ ਮਾਹੌਲ ਨਹੀਂ ਬਣ ਰਿਹਾ, ਮੈਂ ਜਦੋਂ ਇਕਾਂਤ ਵਿੱਚ ਜਾਵਾਂਗਾ ਉੱਥੇ ਬੈਠ ਕੇ ਚਿੰਤਨ ਕਰਕੇ ਇਸ ਆਇਤ ਦੇ ਅਰਥ ਵਿਚਾਰਾਂਗਾ ਤੇ ਦੁਪਹਿਰ ਤੋਂ ਬਾਅਦ ਤੀਜੇ ਪਹਿਰ ਮੈਂ ਤੁਹਾਡੇ ਕੋਲ ਆ ਕੇ ਇਹਦੇ ਅਰਥ ਕਰਾਂਗਾ।
ਆਇਓ ਸਦਨ ਬਹਾਦਰ ਸ਼ਾਹ,
ਇਹ ਕਹਿ ਕੇ ਬਹਾਦਰ ਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਉੱਠਿਆ ਤੇ ਜਿੱਥੇ ਉਹਦਾ ਨਿਵਾਸ ਸੀ, ਜਿੱਥੇ ਬਹਾਦਰ ਸ਼ਾਹ ਦਾ ਰਿਹਾਇਸ਼ ਸੀ, ਇਹ ਉੱਥੇ ਚੱਲ ਕੇ ਆ ਗਿਆ।
ਨੰਦ ਲਾਲ ਬੈਠਿਓ ਤਬ ਪਾਓ,
ਤੇ ਉੱਥੇ ਹੀ ਭਾਈ ਨੰਦ ਲਾਲ ਸਾਹਿਬ ਵੀ ਆ ਗਏ, ਕਿਉਂਕਿ ਭਾਈ ਨੰਦ ਲਾਲ ਸਾਹਿਬ ਬਹਾਦਰ ਸ਼ਾਹ ਦੇ ਉਸਤਾਦ ਵੀ ਸੀ, ਇਹਨੂੰ ਅਰਬੀ ਫਾਰਸੀ ਪੜ੍ਹਾਉਂਦੇ ਸੀ, ਤੋ ਭਾਈ ਨੰਦ ਲਾਲ ਸਾਹਿਬ ਦੇ ਨਾਲ ਬਹਾਦਰ ਸ਼ਾਹ ਦਾ ਸਨੇਹ ਵੀ ਸੀ। ਬਹਾਦਰ ਸ਼ਾਹ ਆਪਣੇ ਆਸਣ ਤੇ ਆ ਕੇ ਬੈਠ ਕੇ ਤੇ ਵਿਚਾਰ ਕਰਨ ਲੱਗ ਪਿਆ, ਇਹਨੇ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਵੀ ਉੱਥੇ ਆ ਗਏ।
ਰਿਦਾ ਫਿਕਰ ਮੈਂ ਬਹੁ ਗਲਤਾਨੀ,
ਬਹਾਦਰ ਸ਼ਾਹ ਦਾ ਮਨ ਫਿਕਰ ਵਿੱਚ ਪਿਆ ਹੋਇਆ, ਬਹੁਤ ਗਲਤ ਹੋ ਰਿਹਾ, ਸੋਚੀ ਜਾਂਦਾ ਵੀ ਅਰਥ ਨਹੀਂ ਆ ਰਹੇ, ਅਰਥ ਨਹੀਂ ਆ ਰਹੇ। ਜਦੋਂ ਦਿਮਾਗ ਤੇ ਭਾਰ ਪੈ ਜਾਏ ਨਾ ਵੀ ਅਰਥ ਨਹੀਂ ਆ ਰਹੇ, ਫਿਰ ਆਉਂਦੇ ਵੀ ਨਹੀਂ, ਸੋਝੀ ਫਿਰ ਆਉਂਦੀ ਨਹੀਂ ਹੈ, ਸੁਰਤ ਦੇ ਵਿੱਚ ਫਿਰ ਆਉਂਦਾ ਹੀ ਨਹੀਂ ਉਹ ਗਿਆਨ। ਬੜਾ ਇਹਨੇ ਜ਼ੋਰ ਪਾਇਆ ਆਪਣੇ ਦਿਮਾਗ ਤੇ ਪਰ ਇਹਨੂੰ ਸਮਝ ਨਾ ਆਈ।
ਪਿਕ ਤਿੰਨ ਚੱਕ ਸੋ ਸੁਣਤ ਨਕਾਨੀ,
ਨਾ ਹੀ ਅੱਖਾਂ ਚੁੱਕ ਕੇ ਵੇਖਦਾ ਨਾ ਕੰਨਾਂ ਨਾਲ ਕੁਝ ਸੁਣਦਾ, ਸਿਰ ਨੀਵਾਂ ਕੀਤਾ ਹੋਇਆ ਬਹਾਦਰ ਸ਼ਾਹ ਨੇ। ਭਾਈ ਨੰਦ ਲਾਲ ਸਾਹਿਬ ਆਏ ਨੇ, ਆਉਣ ਦਾ ਖੜਾਕ ਵੀ ਹੋਇਆ, ਨਾ ਇਹਨੇ ਕੰਨ ਉੱਧਰ ਕੀਤੇ ਨਾ ਅੱਖਾਂ ਕੀਤੀਆਂ, ਵੀ ਉੱਦਾਂ ਹੀ ਸਿਰ ਨੀਵਾਂ ਜਿਹਾ ਕਰਕੇ ਬਹਾਦਰ ਸ਼ਾਹ ਸੋਚੀ ਜਾਂਦਾ ਵਿਚਾਰੀ ਜਾਂਦਾ ਹੈ।
ਮੁਖ ਤੇ ਕਹੇ ਨਾ ਕਹਿ ਸੰਗ ਬਾਤੀ,
ਨਾ ਹੀ ਮੂੰਹ ਤੋਂ ਕੁਝ ਬੋਲਦਾ, ਬਿਲਕੁਲ ਮੌਨ ਹੋ ਗਿਆ। ਫਿਕਰ ਬੜਾ ਵੱਡਾ ਵੀ ਮੈਂ ਪਿਓ ਨੂੰ ਕਹਿ ਕੇ ਆਇਆ ਵੀ ਦੁਪਹਿਰ ਤੋਂ ਬਾਅਦ ਆ ਕੇ ਅਰਥ ਦੱਸਾਂਗਾ, ਪਰ ਅਰਥ ਤੇ ਤਾਂ ਦੱਸਾਂਗਾ ਜੇ ਮੈਨੂੰ ਆਉਣਗੇ, ਕਿਵੇਂ ਜਾ ਕੇ ਕਹਾਂ ਵੀ ਇਹਦੇ ਨਾਲ ਤਾਂ ਮੇਰੀ ਹੇਠ ਹੀ ਹੋਵੇਗੀ। ਜਦੋਂ ਬਾਦਸ਼ਾਹ ਦੇ ਕੋਲ ਜਾਵਾਂਗਾ ਅਰਥ ਨਾ ਹੋਣਗੇ ਤੇ ਮੇਰੀ ਹੇਠ ਹੀ ਹੋਵੇਗੀ, ਉੱਥੇ ਬੜੇ ਬੜੇ ਹੋਰ ਵਿਦਵਾਨ ਬੈਠੇ ਨੇ, ਉਹ ਮੇਰੀ ਹਾਸੀ ਕਰਨਗੇ। ਏਦਾਂ ਸੋਚੀ ਜਾਂਦਾ ਬਹਾਦਰ ਸ਼ਾਹ।
ਅੰਗ ਅਡੋਲ ਦੇਖ ਇਸ ਪਾਂਤੀ,
ਇਹਦਾ ਸਰੀਰ ਵੀ ਬਿਲਕੁਲ ਅਡੋਲ। ਜਦੋਂ ਬੰਦਾ ਚਿੰਤਾ ਚ ਹੁੰਦਾ ਸਰੀਰ ਨਿਸ਼ਕਿਰਿਆ ਹੋ ਜਾਂਦਾ, ਸਰੀਰ ਬਿਲਕੁਲ ਨਿਟਾਲ ਜਿਹਾ ਹੋ ਜਾਂਦਾ, ਇਹ ਵੀ ਨਿਟਾਲ ਜਿਹਾ ਹੋ ਕੇ ਬੈਠਾ।
ਨੰਦ ਲਾਲ ਬੁੱਧਵੰਤ ਪਰੇਖਾ,
ਭਾਈ ਨੰਦ ਲਾਲ ਸਾਹਿਬ ਜੀ ਬੜੇ ਬੁੱਧੀਮਾਨ ਮਹਾਂਪੁਰਖ ਸਨ, ਉਹਨਾਂ ਨੇ ਬਹਾਦਰ ਸ਼ਾਹ ਦੀ ਪਰਖ ਕਰ ਲਈ ਵੇਖ ਕੇ।
ਇਸ ਕੇ ਉਰ ਕੋ ਫਿਕਰ ਵਿਸ਼ੇਖਾ,
ਬਹਾਦਰ ਸ਼ਾਹ ਕਿਸੇ ਫਿਕਰ ਚ ਬੈਠਾ, ਕਿਸੇ ਡਾਢੀ ਚਿੰਤਾ ਦੇ ਵਿੱਚ ਚਿੰਤਾ ਤੁਰ ਹੈ।
ਪੂਜਨ ਕੀਨਸ ਕਸ ਮਨ ਚਿੰਤਾ,
ਪੁੱਛਣ ਲੱਗਾ ਬਹਾਦਰ ਸ਼ਾਹ, ਭਾਈ ਨੰਦ ਲਾਲ ਸਾਹਿਬ ਜੀ ਪੁੱਛਣ ਲੱਗੇ, ਬਹਾਦਰ ਸ਼ਾਹ ਕਿਸ ਗੱਲ ਦੀ ਚਿੰਤਾ ਤੇਰੇ ਅੰਦਰ, ਕਿਸ ਗੱਲ ਦਾ ਫਿਕਰ ਤੈਨੂੰ ਸਤਾਈ ਜਾਂਦਾ।
ਕੋ ਕਾਰਜ ਬਿਗੜਿਓ ਹਿਤਵੰਤਾ,
ਐ ਮੇਰੇ ਹਿਤੂ ਸਨੇਹੀ ਦੱਸ ਤੇਰਾ ਕਿਹੜਾ ਕੰਮ ਵਿਗੜ ਗਿਆ, ਕਿਹੜਾ ਕਾਰਜ ਤੇਰਾ ਨੁਕਸਾਨਿਆ ਗਿਆ ਜਿਸ ਕਰਕੇ ਤੂੰ ਇੰਨਾ ਚਿੰਤਾ ਤੁਰ ਹੈ।
ਕਹਾਂ ਪਦਰ ਨੇ ਤੁਮੇ ਸੁਣਾਇਓ,
ਤੂੰ ਆਪਣੇ ਅੱਬਾ ਜਾਨ ਕੋਲ ਗਿਆ ਸੀ, ਤੇਰੇ ਅੱਬਾ ਨੇ ਤੈਨੂੰ ਐਸਾ ਕੀ ਕਹਿ ਦਿੱਤਾ ਕਿ ਆਉਂਦਿਆਂ ਤੇਰੇ ਚਿਹਰੇ ਤੇ ਚਿੰਤਾ ਨਜ਼ਰ ਆਉਂਦੀ, ਵੀ ਤੇਰੇ ਅੱਬਾ ਜਾਨ ਨੇ ਤੈਨੂੰ ਐਸਾ ਕੀ ਕਹਿ ਦਿੱਤਾ ਕਿ ਤੂੰ ਇੰਨਾ ਜ਼ਿਆਦਾ ਫਿਕਰਮੰਦ ਨਜ਼ਰ ਆ ਰਿਹਾ।
ਕਾਰਜ ਕਠਨ ਕਹਾਂ ਫੁਰਮਾਇਓ,
ਕਿਤੇ ਤੇਰੇ ਪਿਤਾ ਨੇ ਤੈਨੂੰ ਕੋਈ ਔਖਾ ਕੰਮ ਤਾਂ ਨਹੀਂ ਦੱਸ ਦਿੱਤਾ ਜਿਹੜਾ ਤੇਰੇ ਕੋਲ ਹੋ ਨਹੀਂ ਰਿਹਾ, ਕਿਉਂਕਿ ਏਦਾਂ ਦੇ ਹਾਲਾਤ, ਭਾਈ ਸਾਹਿਬ ਬੜੇ ਸਿਆਣੇ ਸੀ, ਉਹਨਾਂ ਨੇ ਸਾਰਾ ਅੰਦਾਜ਼ਾ ਲਾ ਲਿਆ, ਕਹਿੰਦੇ ਕਿਤੇ ਤੇਰੇ ਅੱਬਾ ਜਾਨ ਨੇ ਤੈਨੂੰ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਕਹਿਤਾ ਵੀ ਜਿਹੜਾ ਤੇਰੇ ਕੋਲ ਹੋ ਨਹੀਂ ਰਿਹਾ, ਕੋਈ ਔਖਾ ਕੰਮ ਹੈ ਤੇ ਤੂੰ ਉਹਦੇ ਲਈ ਚਿੰਤਾ ਤੁਰ ਹੈ।
ਜੋ ਤੁਜਤੇ ਹੋਏ ਆਵਤ ਨਾਈ,
ਜਿਹੜਾ ਤੇਰੇ ਕੋਲ ਹੋ ਹੀ ਨਹੀਂ ਰਿਹਾ, ਇੰਨੀ ਫਿਕਰ ਕਰੀ ਜਾ ਰਿਹਾ।
ਬੈਠਿਓ ਮਹਾ ਫਿਕਰ ਕੇ ਮਾਈ,
ਤੂੰ ਬੜੇ ਡਾਢੇ ਫਿਕਰ ਵਿੱਚ ਬੈਠਾ ਤੇ ਉਹ ਫਿਕਰ ਤੇਰੇ ਚਿਹਰੇ ਤੇ ਤੇਰੇ ਸਰੀਰ ਤੇ ਨਜ਼ਰ ਆ ਰਿਹਾ, ਇੰਨਾ ਫਿਕਰ ਹੈ ਤੇਰੇ ਅੰਦਰ ਕਿ ਤੇਰੀ ਉਹ ਡਾਢੀ ਚਿੰਤਾ ਤੇ ਫਿਕਰ ਤੇਰੇ ਚਿਹਰੇ ਤੇ ਦਿਸ ਰਿਹਾ।
ਨੰਦ ਲਾਲ ਦਾਨਿਸ਼ਵੰਦ ਮਹਾ,
ਭਾਈ ਨੰਦ ਲਾਲ ਸਾਹਿਬ ਜੀ ਬੜੇ ਦਾਨਿਸ਼ਵੰਦ, ਬੜੇ ਸਿਆਣੇ, ਸੂਝਵਾਨ, ਆਤਮ ਗਿਆਨੀ ਮਹਾਂਪੁਰਖ ਸਨ।
ਲਖਤ ਸਜਾਦੇ ਸੋ ਤਬ ਕਹਾ,
ਜਦੋਂ ਸਜਾਦੇ ਨੂੰ ਏਦਾਂ ਬੈਠਿਆਂ ਵੇਖਿਆ ਨਾ ਬਹਾਦਰ ਸ਼ਾਹ ਨੂੰ, ਤੇ ਸਾਰੀਆਂ ਗੱਲਾਂ ਬਹਾਦਰ ਸ਼ਾਹ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਕਹੀਆਂ।
ਸੁਣੋ ਮੀਰ ਮੁਨਸ਼ੀ ਮੈਂ ਗਏਓ,
ਜਦੋਂ ਬਹਾਦਰ ਸ਼ਾਹ ਨੇ ਸੁਣੀਆਂ ਤੇ ਸੁਣ ਕੇ ਨੇ ਅੱਖਾਂ ਚੁੱਕੀਆਂ, ਭਾਈ ਸਾਹਿਬ ਨੂੰ ਕਹਿਣ ਲੱਗਾ ਮੀਰ ਮੁਨਸ਼ੀ ਜੀ ਸੁਣੋ, ਕਿਉਂਕਿ ਭਾਈ ਨੰਦ ਲਾਲ ਸਾਹਿਬ ਮੀਰ ਮੁਨਸ਼ੀ ਸੀ, ਕਹਿੰਦੇ ਮੀਰ ਮੁਨਸ਼ੀ ਜੀ ਸੁਣੋ,
ਪਦਰ ਹਜ਼ੂਰ ਬੈਠ ਤੋਂ ਪਏਓ,
ਮੈਂ ਆਪਣੇ ਪਦਰ, ਫਾਰਸੀ ਚ ਪਦਰ ਕਹਿੰਦੇ ਨੇ ਪਿਓ ਨੂੰ, ਪਦਰ ਬਰਾਦਰ ਕਹਿੰਦੇ ਨੇ ਭਰਾ ਨੂੰ, ਪਦਰ ਨਾਮ ਪਿਤਾ ਦਾ ਹੈ, ਪਿਦਰ ਜਾਂ ਪਦਰ ਸ਼ਬਦ ਬੋਲਦੇ ਹਨ। ਕਹਿਣ ਲੱਗਾ ਮੈਂ ਆਪਣੇ ਪਦਰ ਕੋਲ ਆਪਣੇ ਪਿਤਾ ਦੇ ਕੋਲ ਬੈਠਾ ਸੀ ਜਾ ਕੇ।
ਨਹੀਂ ਮਾਇਨਾ ਕਿਸ ਤੇ ਆਇਓ,
ਉਹ ਕਿਸੇ ਆਇਤ ਦੇ ਅਰਥ ਜਾਣਨਾ ਚਾਹੁੰਦਾ ਸੀ ਮੇਰਾ ਪਿਤਾ, ਉਹਨੇ ਬੜੇ ਬੜੇ ਬੁਲਾਣਿਆਂ ਕੋਲੋਂ, ਉਲਮਾਵਾਂ ਕੋਲੋਂ, ਵਿਦਵਾਨਾਂ ਕੋਲੋਂ ਅਰਥ ਸੁਣੇ, ਪਰ ਉਹਦੇ ਮਨ ਦੀ ਕਿਸੇ ਕੋਲੋਂ ਤਸੱਲੀ ਨਹੀਂ ਹੋਈ।
ਬਹੁ ਦਿਨ ਤੇ ਸਭ ਹੁਣ ਸੁਣਾਇਓ,
ਕਈ ਦਿਨਾਂ ਤੋਂ ਉਹਨੇ ਇਹ ਗੱਲ ਸੁਣਾਈ ਹੋਈ ਤੇ ਕਈ ਦਿਨਾਂ ਤੋਂ ਇਸੇ ਵਿਸ਼ੇ ਤੇ ਗੱਲ ਚੱਲ ਰਹੀ, ਉਸ ਆਇਤ ਦੇ ਅਰਥ ਹੀ ਚੱਲ ਰਹੇ ਨੇ, ਕਈ ਦਿਨਾਂ ਤੋਂ ਹੀ ਉਸ ਆਇਤ ਦੇ ਇਹ ਅਰਥ ਹੋ ਰਹੇ ਨੇ, ਪਰ ਉਹਦੇ ਮਨ ਦੀ ਤਸੱਲੀ ਕਿਸੇ ਵਿਦਵਾਨ ਕੋਲੋਂ ਨਹੀਂ ਹੋ ਰਹੀ।
ਮੋ ਸੰਗ ਕਿਹੋ ਕਿ ਇਹ ਤੁਮ ਕਰੋ।
ਅੱਜ ਮੈਂ ਚਲਾ ਗਿਆ ਆਪਣੇ ਪਿਤਾ ਦੀ ਕਚਹਿਰੀ ਚ, ਤੇ ਉਹਨਾਂ ਨੇ ਮੈਨੂੰ ਕਹਿਤਾ, ਮੇਰੇ ਪਿਓ ਨੇ, ਕਿ ਬਹਾਦਰ ਸ਼ਾਹ ਇਹਦੇ ਅਰਥ ਤੂੰ ਕਰ, ਵੀ ਤੂੰ ਵੀ ਪੜ੍ਹਿਆ ਲਿਖਿਆ ਅਰਬੀ ਫਾਰਸੀ ਦਾ ਵਿਦਵਾਨ ਹੈ, ਕੁਰਾਨ ਤੂੰ ਵੀ ਪੜ੍ਹਦਾ ਰੋਜ਼, ਇਹਦੇ ਅਰਥ ਤੂੰ ਕਰਕੇ ਸੁਣਾ। ਉਹਨੇ ਇਹ ਮੈਨੂੰ ਕਹਿ ਦਿੱਤਾ।
ਇਲਮ ਅਕਲ ਕੋ ਜੇ ਬਹੁ ਤਰੋ।
ਉਹਨੇ ਇਹ ਵੀ ਕਿਹਾ ਵੀ ਜੇ ਤੇਰੇ ਅੰਦਰ ਅਕਲ ਹੈ ਇਲਮ ਦੀ, ਤੂੰ ਜਾਣਦਾ ਪੜ੍ਹਿਆ ਲਿਖਿਆ ਵਿਦਵਾਨ ਹੈ, ਤੇ ਆਪਣੀ ਵਿਦਵਤਾ ਦਾ ਪ੍ਰਮਾਣ ਦੇ, ਆਪਣੀ ਵਿਦਵਤਾ ਦਾ ਸਬੂਤ ਦੇ ਇਸ ਆਇਤ ਦੇ ਅਰਥ ਕਰਕੇ।
ਕਰ ਤਕਰਾਰ ਸਪੈਰੀ ਹੀ ਏਰਾ।
ਮੈਨੂੰ ਉਹਦੇ ਅਰਥ ਉੱਥੇ ਆਏ ਨੀ, ਮੈਂ ਆਪਣੇ ਪਿਤਾ ਨਾਲ ਇਕਰਾਰਨਾਮਾ ਕਰਕੇ ਆਇਆ ਵੀ ਅੱਜ ਸ਼ਾਮ ਨੂੰ ਤੀਜੇ ਪੈਰ ਮੈਂ ਇਹਦੇ ਅਰਥ ਕਰਕੇ ਤੁਹਾਨੂੰ ਸੁਣਾਵਾਂਗਾ। ਇਹ ਗੱਲ ਮੈਂ ਉੱਥੇ ਕਹਿ ਤਾਂ ਆਇਆ, ਪਰ ਹੁਣ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਉੱਥੇ ਜਾ ਕੇ ਆਖਾਂ ਕੀ। ਇਕਰਾਰ ਮੈਂ ਘਰ ਆਇਆ ਆਪਣੇ ਪਿਤਾ ਦੇ ਕੋਲ ਕਿ ਤੀਸਰੇ ਪੈਰ ਮੈਂ ਇਹਦੇ ਅਰਥ ਕਰਕੇ ਸੁਣਾਵਾਂਗਾ।
ਮੈਂ ਆਇਓ ਉਰ ਫਿਕਰ ਬਡੇਰਾ।
ਹੁਣ ਮੈਂ ਆ ਤਾਂ ਗਿਆ ਹਾਂ ਤੇ ਮਨ ਚ ਫਿਕਰ ਚੱਲ ਰਿਹਾ, ਚਿੰਤਾ ਚੱਲ ਰਹੀ, ਪਰ ਉਹ ਅਰਥ ਨਹੀਂ ਮੈਨੂੰ ਸੁੱਝ ਰਹੇ। ਜਿਹੜੀ ਉਹ ਆਇਤ ਹੈ ਉਹਦੇ ਮਾਇਨੇ ਮੈਨੂੰ ਸਮਝ ਨਹੀਂ ਆ ਰਹੇ।
ਜਬ ਸਹਿਜਾ ਦੇ ਪਾਖੇ ਉਸੋਈ।
ਜਦੋਂ ਬਹਾਦਰ ਸ਼ਾਹ ਨੇ ਆਪਣੇ ਅੰਦਰ ਦਾ ਇਹ ਫਿਕਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਦੱਸਿਆ।
ਨੰਦ ਲਾਲ ਚਿਤਵਤ ਚਿਤ ਹੋਈ।
ਭਾਈ ਨੰਦ ਲਾਲ ਸਾਹਿਬ ਜੀ ਨੇ ਚਿਤ ਵਿੱਚ ਵਿਚਾਰ ਕੀਤੀ।
ਤਤ ਛਿਨ ਕਰਿਓ ਮਾਇਨਾ ਨੀਕੇ।
ਕਹਿੰਦੇ ਬਹਾਦਰ ਸ਼ਾਹ ਉਹ ਕਿਹੜੀ ਆਇਤ ਹੈ ਮੈਨੂੰ ਦੱਸ। ਬਹਾਦਰ ਸ਼ਾਹ ਨੇ ਝੱਟ ਹੀ ਉਹ ਆਇਤ ਸੁਣਾ ਤੀ। ਸੁਣ ਕੇ ਹੀ ਭਾਈ ਸਾਹਿਬ ਦਾ ਸੁਰਤਾ ਬਿਰਤਾ ਬਹੁਤ ਸੂਖਸ਼ਮ ਸੀ ਭਾਈ ਨੰਦ ਲਾਲ ਸਾਹਿਬ ਜੀ, ਕਿਉਂਕਿ ਜਿਹੜੇ ਸਾਧਕ ਹੁੰਦੇ ਆ ਨਾ ਜਗਿਆਸੂ, ਉਹਨਾਂ ਦੀ ਸੁਰਤੀ ਮੀਣ ਹੋ ਜਾਂਦੀ। ਮੀਣ ਦਾ ਮਤਲਬ ਹੈ ਵੀ ਸੂਖਸ਼ਮ ਹੋ ਜਾਂਦੀ। ਤੁਹਾਡੀ ਸੁਰਤ ਜਿੰਨੀ ਸੂਖਸ਼ਮ ਹੋਵੇਗੀ ਓਨੀ ਸੂਖਸ਼ਮ ਗੱਲ ਤੁਹਾਡੀ ਪਕੜ ਚ ਆਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੁੱਧੀ ਜਿੰਨੀ ਸਥੂਲ ਹੋਵੇਗੀ, ਮੋਟੀ ਹੋਵੇ, ਜਿਹਨੂੰ ਕਹਿੰਦੇ ਮੋਟੀ ਅਕਲ, ਉਹਨੂੰ ਮੋਟੀ ਤੋਂ ਮੋਟੀ ਗੱਲ ਵੀ ਸਮਝ ਨਹੀਂ ਆਉਂਦੀ। ਉਹਦੇ ਬਾਪ ਤਾਮ ਕਹਿੰਦੇ ਇਹ ਮੋਟੀ ਅਕਲ ਦਾ, ਇਹਨੂੰ ਨਹੀਂ ਸਮਝ ਆਉਣੀ। ਆਪਣੇ ਆਮ ਕਹਿ ਦਿੰਦੇ ਆ ਵੀ ਇਹ ਮੋਟੀ ਅਕਲ ਵਾਲਾ, ਇਹ ਬੈਲ ਬੁੱਧੀ ਵਾਲਾ, ਇਹਨੂੰ ਨਹੀਂ ਸਮਝ ਆਉਣੀ। ਇਹਦਾ ਮਤਲਬ ਵੀ ਸਮਝਣ ਦੀ ਸ਼ਕਤੀ ਜਿਹੜੀ ਹੈ ਉਹ ਸੂਖਸ਼ਮ ਬੁੱਧੀ ਵਿੱਚ ਹੁੰਦੀ ਹੈ। ਬੁੱਧੀ ਸੂਖਸ਼ਮ ਕਿਹਨਾਂ ਦੀ ਹੁੰਦੀ ਹੈ? ਜਿਹੜੇ ਜਿੰਨੇ ਸਾਧਕ ਹੋਣਗੇ, ਜਿਹਨਾਂ ਦੀ ਸਾਧਨਾ ਜਿੰਨੀ ਹੋਵੇਗੀ ਉਹ ਓਨੀ ਉਹਨਾਂ ਦੀ ਸੁਰਤ ਸੂਖਸ਼ਮ ਹੁੰਦੀ ਚਲੀ ਜਾਏਗੀ, ਔਰ ਕੋਈ ਵੀ ਗੱਲ ਸੂਖਸ਼ਮ ਰੂਪ ਵਿੱਚ ਉਹਨਾਂ ਦੀ ਪਕੜ 'ਚ ਆਉਂਦੀ ਚਲੀ ਜਾਏਗੀ। ਭਾਈ ਸਾਹਿਬ ਨੇ ਜਦੋਂ ਉਹ ਆਇਤ ਸੁਣੀ ਤੇ ਸੁਣ ਕੇ ਇੱਕਦਮ ਉਹਨਾਂ ਦੀ ਪਕੜ 'ਚ ਆ ਗਈ ਵੀ ਇਹਦੇ ਅਰਥ ਤਾਂ ਇਹ ਨੇ। ਇੱਕਦਮ ਉਹਨਾਂ ਨੇ ਉਹ ਅਰਥ ਜਿਹੜੇ ਨੇ ਆਪਣੀ ਸੁਰਤ ਵਿੱਚ ਸੋਚ ਲਏ।
ਆਵਤ ਜੋ ਨਾ ਹਿਰਦੇ ਕਿਸ ਹੀ ਕੇ।
ਜਿਹੜੇ ਅਰਥ ਕਿਸੇ ਹੋਰ ਦੇ ਦਿਮਾਗ 'ਚ ਨਹੀਂ ਆਏ, ਉਹਨਾਂ ਮੁਲਾਣਿਆਂ ਦੇ, ਕਾਜ਼ੀਆਂ ਦੇ, ਵਿਦਵਾਨਾਂ ਦੇ, ਕਿਉਂਕਿ ਸਾਰੇ ਮੋਟੀ ਅਕਲ ਵਾਲੇ ਸੀ, ਪਦਾਰਥਵਾਦੀ ਬਿਰਤੀ ਸੀ, ਮਾੜਾ ਖਾਂਦੇ ਸੀ, ਮਾੜਾ ਹੰਡਾਉਂਦੇ ਸੀ। ਹੁਣ ਜਿਹਨਾਂ ਦਾ ਖਾਣਾ ਮਾੜਾ ਹੋਵੇ, ਪਸ਼ੂ ਤੱਕ ਤਾਂ ਖਾਣ ਵਾਲੀ ਸੀ, ਉਹ ਜਾਨਵਰ ਪਸ਼ੂ ਖਾਣ ਵਾਲਿਆਂ ਦੀ ਅਕਲ ਮੋਟੀ ਸੀ, ਕਿੱਥੇ ਉਹ ਗੱਲ ਸਮਝ ਵਿੱਚ ਆਵੇ। ਭਾਈ ਸਾਹਿਬ ਜੀ ਦੀ ਸੂਖਸ਼ਮ ਬਿਰਤੀ, ਜਿਹੜੇ ਅਰਥ ਕਿਸੇ ਦੇ ਦਿਮਾਗ 'ਚ ਨਹੀਂ ਆਏ ਉਹ ਅਰਥ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਪਕੜ ਵਿੱਚ ਆ ਗਏ।
ਸੁਣ ਕਰ ਬਹੁਤ ਆਨੰਦਿਤ ਹੋਆ।
ਬਹਾਦਰ ਸ਼ਾਹ ਨੂੰ ਦੱਸਤੇ, ਬਹਾਦਰ ਸ਼ਾਹ ਆਹ ਅਰਥ ਬਣਦੇ ਨੇ ਇਹਦੇ, ਹੋਰੇ ਸਹੀ ਨੇ ਬਿਲਕੁਲ। ਬਹਾਦਰ ਸ਼ਾਹ ਸੁਣ ਕੇ ਹੈਰਾਨ ਹੋ ਗਿਆ, ਕਿਉਂਕਿ ਪੜ੍ਹਿਆ ਲਿਖਿਆ ਸੀ, ਉਹ ਵੀ ਵਿਦਵਾਨ ਸੀ, ਉਹ ਵੀ ਹੈਰਾਨ ਹੋ ਗਿਆ ਵੀ ਵਾਕਈ ਇਹ ਅਰਥ ਤਾਂ ਕਿਸੇ ਦੀ ਪਕੜ ਵਿੱਚ ਨਹੀਂ ਆਏ। ਬਹਾਦਰ ਸ਼ਾਹ ਨੇ ਉਸੇ ਵੇਲੇ ਭਾਈ ਨੰਦ ਲਾਲ ਸਾਹਿਬ ਨੂੰ ਸੀਸ ਝੁਕਾਇਆ, ਧੰਨਵਾਦ ਕੀਤਾ।
ਅਤ ਦਾਨ ਸ਼ਵੰਦ ਸਭ ਤੇ ਜੋਆ।
ਜਾਣਿਆ ਕਿ ਭਾਈ ਨੰਦ ਲਾਲ ਸਾਹਿਬ ਇਸ ਵੇਲੇ ਜਿੰਨੇ ਵਿਦਵਾਨ ਨੇ ਔਰੰਗਜ਼ੇਬ ਦੀ ਕਚਹਿਰੀ 'ਚ, ਉਹਨਾਂ ਸਾਰਿਆਂ ਤੋਂ ਵੱਧ ਦਾਨ ਸ਼ਵੰਦ, ਸਭ ਤੋਂ ਵੱਧ ਸਿਆਣੇ ਭਾਈ ਨੰਦ ਲਾਲ ਸਾਹਿਬ ਹਨ।
ਕਰੀ ਸਰਫ ਰਾਜ਼ੀ ਤਿਸ ਕਾਲਾ।
ਉਸੇ ਵੇਲੇ ਬੜੀ ਸ਼ਾਬਾਸ਼ ਦਿੱਤੀ, ਸ਼ਾਬਾਸ਼ ਕਰਕੇ ਸ਼ਲਾਘਾ ਕੀਤੀ।
ਖੁਸ਼ ਹੋਏ ਦੀਨਸ ਖਿਲਤ ਬਿਸਾਲਾ।
ਖੁਸ਼ ਹੋ ਕੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਸਾਹਿਬ ਨੂੰ ਖਿਲਤ ਦਿੱਤੀ। ਬੜਾ ਸਤਿਕਾਰ ਕੀਤਾ, ਸਿਰੇ ਪਾਉ ਦਿੱਤਾ।
ਭਈ ਸਪੈਰੀ ਗਇਓ ਸਜ਼ਾ ਦਾ।
ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਬਹਾਦਰ ਸ਼ਾਹ ਬੜਾ ਖੁਸ਼ ਵੀ ਮੈਂ ਹੁਣ ਜਾਂਦੇ ਆ ਅਰਥ ਦੱਸ ਦੇਣੇ ਆ ਪਿਓ ਆਪਣੇ ਨੂੰ। ਕਹਿੰਦੇ ਉਸੇ ਵੇਲੇ ਬਹਾਦਰ ਸ਼ਾਹ ਚੱਲ ਪਿਆ।
ਬੈਠਿਓ ਜਾਏ ਮੈਦ ਐਲਾ ਦਾ।
ਬੜੀ ਵੱਡੀ ਖੁਸ਼ੀ ਦੇ ਨਾਲ ਜਾ ਕੇ ਔਰੰਗਜ਼ੇਬ ਕੋਲ ਬਹਿ ਗਿਆ ਬਹਾਦਰ ਸ਼ਾਹ।
ਪਦਰ ਮੁਲਾਨੀ ਅਨਿਕ ਮਜਾਰੇ।
ਉਹ ਵੀ ਬੈਠਾ, ਮੁਲਾਣੇ ਵੀ ਬੈਠੇ ਨੇ, ਉਹਨਾਂ ਦੇ ਵਿੱਚ ਆਣ ਬੈਠਾ ਬਹਾਦਰ ਸ਼ਾਹ।
ਬੈਠੀ ਕਰਤ ਉਚਾਰ ਵਿਚਾਰੇ।
ਗੱਲ ਉਹੀ ਚੱਲ ਰਹੀ ਸੀ, ਫਿਰ ਉਹੀ ਮਾਇਨੇ ਚੱਲ ਰਹੇ ਸਨ।
ਸੁਣਿਓ ਮਾਇਨਾ ਇਨੋ ਬਖਾਨਾ।
ਫਿਰ ਬਹਾਦਰ ਸ਼ਾਹ ਕਹਿਣ ਲੱਗਾ, ਅੱਬਾ ਜਾਨ ਮੇਰੀ ਡਿਊਟੀ ਲਾਈ ਸੀ, ਤੁਸੀਂ ਸੁਣੋ ਅਰਥ ਮੈਂ ਦੱਸਦਾ। ਇਹਨੇ ਮਾਇਨੇ ਕੀਤੇ, ਉਸ ਆਇਤ ਦੇ ਅਰਥ ਕੀਤੇ ਤੇ ਸਾਰਿਆਂ ਨੇ ਸੁਣੇ।
ਤੋ ਨੋ ਰੰਗ ਮਨ ਮੈਂ ਬਿਸਮਾਨਾ।
ਜਦੋਂ ਔਰੰਗਜ਼ੇਬ ਨੇ ਮਾਇਨੇ ਸੁਣੇ, ਹੈਰਾਨ ਹੋ ਗਿਆ, ਹੱਕਾ ਬੱਕਾ ਹੋ ਗਿਆ ਵੀ ਇਹ ਅਰਥ ਨੇ ਇਹਦੇ, ਤਾਂ ਸਾਡੀ ਤਾਂ ਪਕੜ ਚ ਨਹੀਂ ਸੀ ਆ ਰਹੇ। ਵਾਕਈ ਯਾਰ, ਉਹਦੇ ਮਨ ਦੀ ਇਕਦਮ ਉਸੇ ਵੇਲੇ ਤਸੱਲੀ ਹੋ ਗਈ।
ਇਸ ਮੈਂ ਅਕਲ ਨਾ ਏਤੀ ਆਹੇ।
ਪਰ ਹੁਣ ਘਰ ਦੇ ਬੱਚੇ ਦੇ ਦੰਦ ਗਿਣੇ ਹੁੰਦੇ ਆ, ਪਤਾ ਹੁੰਦਾ ਵੀ ਕਿਹੜਾ ਕਿੰਨੇ ਕੁ ਪਾਣੀ ਚ। ਔਰੰਗਜ਼ੇਬ ਨੇ ਸੋਚਿਆ ਵੀ ਹੈ ਤਾਂ ਮੇਰਾ ਹੀ ਪੁੱਤਰ ਹੈ, ਇਹ ਅਕਲ ਇਹਦੀ ਨਹੀਂ ਹੋ ਸਕਦੀ, ਇਹ ਕਿਸੇ ਦਾ ਪੜਾਇਆ ਹੋਇਆ ਆਇਆ। ਕਿਉਂਕਿ ਸਿਆਣਾ ਬੰਦਾ ਸਮਝ ਲੈਂਦਾ ਵੀ ਇਹਦੀ ਆਪਣੀ ਪੜ੍ਹਾਈ ਨਹੀਂ, ਕਿਸੇ ਦਾ ਪੜਾਇਆ ਹੋਇਆ ਆਇਆ, ਕਿਸੇ ਦਾ ਸਿਖਾਇਆ ਹੋਇਆ ਆਇਆ। ਔਰੰਗਜ਼ੇਬ ਸਮਝ ਗਿਆ ਸਾਰੀ ਗੱਲ।
ਜਥਾ ਬਣਾਏ ਬਦਨ ਤੇ ਕਹੇ।
ਜਿਹੜੇ ਅਰਥ ਬਹਾਦਰ ਸ਼ਾਹ ਨੇ ਬਣਾ ਕੇ ਦੱਸੇ ਨੇ, ਇਹਦੇ ਆਪਣੀ ਅਕਲ ਵਿੱਚੋਂ ਨਹੀਂ ਆ ਸਕਦੇ।
ਦਾਨਸ਼ਵੰਦ ਜਿਤਕ ਸੋ ਜਾਣੋ।
ਕਿਉਂਕਿ ਜਿੰਨੇ ਇੱਥੇ ਹੋਰ ਦਾਨਸ਼ਵੰਦ ਮੈਂ ਜਾਣਦਾ ਹਾਂ।
ਇਤੀ ਸਮਝ ਇਸ ਮੈਂ ਨਾ ਪਛਾਣੋ।
ਜੇ ਉਹਨਾਂ ਦੇ ਦਿਮਾਗ ਵਿੱਚ ਅਰਥ ਨਹੀਂ ਆਏ ਤੇ ਬਹਾਦਰ ਸ਼ਾਹ ਨੂੰ ਕਿਵੇਂ ਆ ਸਕਦੇ ਆ। ਇੱਥੇ ਏਡੇ ਏਡੇ ਵੱਡੇ ਵਿਦਵਾਨ ਬੈਠੇ ਨੇ, ਉਹਨਾਂ ਦੀ ਸਮਝ ਵਿੱਚ ਨਹੀਂ ਆਏ ਅਰਥ, ਇਹਨੇ ਆ ਕੇ ਝੱਟ ਹੀ ਕਰ ਦਿੱਤੇ ਨੇ। ਇਹਦੇ ਆਪਣੇ ਦਿਮਾਗ ਦੀ ਕਾਢ ਨਹੀਂ, ਇਹਦੀ ਆਪਣੀ ਅਕਲ ਨਹੀਂ ਹੋ ਸਕਦੀ।
ਇਮ ਵਿਚਾਰ ਨੌ ਰੰਗ ਨੇ ਕਹਿਓ।
ਇਹ ਵਿਚਾਰ ਕਰਕੇ ਔਰੰਗਜ਼ੇਬ ਬੋਲਿਆ,
ਇਹ ਆਪਣੀ ਬੁੱਧ ਤੇ ਕਰ ਲਹਿਓ।
ਕਹਿਣ ਲੱਗਾ ਬਹਾਦਰ ਸ਼ਾਹ, ਸੱਚੋ ਸੱਚੀ ਦੱਸੀ ਗੱਲ, ਝੂਠ ਨਾ ਬੋਲੀ। ਇਹ ਜਿਹੜੇ ਅਰਥ ਤੂੰ ਕੀਤੇ ਨੇ, ਕੀ ਇਹ ਤੇਰੀ ਆਪਣੀ ਬੁੱਧੀ ਚ ਆਏ ਨੇ? ਕੀ ਇਹ ਅਰਥ ਤੇਰੇ ਆਪਣੇ ਅੰਦਰ ਫੁਰੇ ਹਨ?
ਕਿਦੋਂ ਅਪਰਨੇ ਤੋਹੇ ਬਤਾਵਾ।
ਜਾਂ ਫਿਰ ਤੈਨੂੰ ਕਿਸੇ ਹੋਰ ਨੇ ਦੱਸੇ ਨੇ? ਜੇ ਤੂੰ ਆਪ ਕੀਤੇ ਨੇ ਤਾਂ ਵੀ ਦੱਸ ਦੇ, ਜੇ ਤੈਨੂੰ ਕਿਸੇ ਨੇ ਸੁਣਾ ਕੇ ਭੇਜਿਆ, ਦੱਸ ਕੇ ਭੇਜਿਆ ਤਾਂ ਵੀ ਦੱਸ ਦੇ।
ਠੀਕ ਮਾਇਨਾ ਨੀਕ ਅਲਾਵਾ।
ਅਰਥ ਤੂੰ ਬਿਲਕੁਲ ਸਹੀ ਕੀਤੇ ਨੇ, ਜਿਹੜੇ ਮਾਇਨੇ ਨੇ ਉਹ ਬਿਲਕੁਲ ਠੀਕ ਨੇ, ਪਰ ਮੈਨੂੰ ਸੰਦੇਹ ਹੈ ਵੀ ਇਹ ਤੇਰੀ ਦਿਮਾਗ ਦੀ ਉਪਜ ਹੈ ਜਾਂ ਕਿਸੇ ਦੂਸਰੇ ਨੇ ਤੈਨੂੰ ਇਹਦੇ ਅਰਥ ਦੱਸੇ ਹਨ।
ਕਹਿਓ ਸਜ਼ਾ ਦੇ ਮੈਂ ਨਹਿ ਚੀਨਾ।
ਬਹਾਦਰ ਸ਼ਾਹ ਨੇ ਸੱਚ ਸੱਚ ਦੱਸ ਦਿੱਤਾ। ਕਹਿਣ ਲੱਗਾ ਅੱਬਾ ਜਾਨ, ਮੈਂ ਇਹ ਗੱਲ ਤੁਹਾਨੂੰ ਸੱਚ ਦੱਸਦਾ ਵੀ ਇਹ ਅਰਥ ਮੇਰੇ ਕੀਤੇ ਹੋਏ ਨਹੀਂ ਹਨ, ਇਹ ਅਰਥ ਮੇਰੀ ਅਕਲ ਦੇ ਵਿੱਚ ਨਹੀਂ ਆਏ।
ਮੋਏ ਨਿਕਟ ਇੱਕ ਰੈਤ ਪ੍ਰਬੀਨਾ।
ਮੈਂ ਤਾਂ ਬੜਾ ਸੋਚਿਆ ਪਰ ਮੈਨੂੰ ਕੋਈ ਸਮਝ ਨਹੀਂ ਆਈ, ਪਰ ਹਾਂ ਮੇਰੇ ਕੋਲ ਇੱਕ ਮੀਰ ਮੁਨਸ਼ੀ ਜੀ ਰਹਿੰਦੇ ਹਨ।
ਅਹੇ ਮੀਰ ਮੁਨਸ਼ੀ ਦਨਾਏ।
ਬੜਾ ਦਾਨਾ ਪੁਰਸ਼ ਹੈ ਉਹ, ਬੜਾ ਸਿਆਣਾ, ਬੜਾ ਵਿਦਵਾਨ ਹੈ।
ਤਾਹੇ ਮਾਇਨਾ ਦਿਓ ਬਤਾਏ।
ਇਸ ਆਇਤ ਦੇ ਅਰਥ ਉਸ ਮੀਰ ਮੁਨਸ਼ੀ ਨੇ ਕੀਤੇ ਨੇ, ਉਹਨੇ ਮੈਨੂੰ ਦੱਸੇ ਨੇ, ਔਰ ਉਹਦੇ ਦੱਸੇ ਹੋਏ ਅਰਥ ਮੈਂ ਤੁਹਾਨੂੰ ਆ ਕੇ ਸੁਣਾ ਦਿੱਤੇ ਨੇ।
ਸੁਣਤ ਸ਼ਾਹ ਮਨ ਮੈਂ ਹਰ ਖਾਵਾ।
ਸੁਣ ਕੇ ਔਰੰਗਜ਼ੇਬ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਸੰਗ ਸਜਾ ਦੇ ਬਾਕੀ ਅਲਾਵਾ।
ਆਪਣੇ ਸਹਿਜਾਦੇ ਬਹਾਦਰ ਸ਼ਾਹ ਨੂੰ ਬੋਲਿਆ, ਕਹਿਣ ਲੱਗਾ
ਨਿਕਟ ਹਕਾਰ ਦਿਖਾਵੋ ਮੋਈ।
ਕਹਿੰਦਾ ਏਡਾ ਵੱਡਾ ਵਿਦਵਾਨ ਹਾਲੇ ਤਾਈਂ ਮੇਰੀ ਕਚਹਿਰੀ ਚ ਨਹੀਂ ਆਇਆ। ਕਹਿੰਦਾ ਲਿਆਓ ਨੂੰ ਬੁਲਾਓ, ਕੱਲ ਨੂੰ ਲਿਆ ਕੇ ਮੇਰੇ ਕੋਲ ਮੇਰੇ ਨਾਲ ਉਹਦੀ ਮੁਲਾਕਾਤ ਕਰਵਾਓ।
ਅਕਲ ਕਮਾਲ ਰਿਦੇ ਮੋਹੋਈ।
ਜਿਹੜਾ ਏਡਾ ਵਿਦਵਾਨ ਆਦਮੀ ਹੈ, ਜਿਹਦੇ ਅੰਦਰ ਏਡੇ ਕਮਾਲ ਦੀ ਅਕਲ ਹੈ ਕਿ ਉਹਨੇ ਇੰਨੇ ਸਪਸ਼ਟ ਤੇ ਬੜੇ ਸ਼ੁੱਧ ਅਰਥ ਕੀਤੇ ਨੇ ਆਇਤ ਦੇ, ਉਹਨੂੰ ਜ਼ਰੂਰ ਮੇਰੀ ਕਚਹਿਰੀ ਚ ਬੁਲਾਓ, ਮੈਂ ਮਿਲਣਾ ਚਾਹੁੰਦਾ ਹਾਂ।
ਨੰਦ ਲਾਲ ਕੋ ਲੀਨ ਬੁਲਾਈ।
ਉਸੇ ਵੇਲੇ ਕਹਿੰਦਾ ਜੀ ਮੈਂ ਹੁਣੇ ਹੀ ਬੁਲਾ ਲਿਓ ਨਾ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਨੂੰ ਬੁਲਾਇਆ।
ਲੱਖ ਹਿੰਦੂ ਕੋ ਸ਼ਿਦਤ ਉਠਾਈ।
ਜਦੋਂ ਭਾਈ ਸਾਹਿਬ ਆਏ, ਔਰੰਗਜ਼ੇਬ ਨੇ ਵੇਖਿਆ ਵੀ ਇਹ ਤਾਂ ਹਿੰਦੂ ਹੈ, ਉਹਨੇ ਸੋਚਿਆ ਵੀ ਸ਼ਾਇਦ ਕੋਈ ਮੁਸਲਮਾਨ ਹੋਵੇਗਾ ਜਿਹਨੇ ਇੰਨੇ ਵਧੀਆ ਅਰਥ ਕੀਤੇ ਨੇ ਆਇਤ ਦੇ। ਜਦੋਂ ਵੇਖਿਆ ਵੀ ਭਾਈ ਸਾਹਿਬ ਤਾਂ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਆ, ਕਿਉਂਕਿ ਹਾਲੇ ਸਿੱਖ ਬਣਨਾ ਸੀ ਉਹਨਾਂ ਨੇ, ਹਾਲੇ ਗੁਰੂ ਘਰ ਜਾ ਕੇ ਆਏ ਨੇ, ਸਿੱਖੀ ਧਾਰਨ ਨਹੀਂ ਸੀ ਕੀਤੀ। ਔਰੰਗਜ਼ੇਬ ਨੇ ਵੇਖਿਆ ਵੀ ਇਹ ਤਾਂ ਕੋਈ ਹਿੰਦੂ ਹੈ, ਇਹ ਵੇਖਦਿਆਂ ਉਹਦੇ ਮਨ ਦੇ ਵਿੱਚ ਇੱਕਦਮ ਸ਼ਿੱਦਤ ਦਾ ਮਤਲਬ ਹੱਠ ਆ ਗਿਆ, ਸਿਰਰ ਆ ਗਿਆ।
ਕਰ ਸਲਾਮ ਇਹ ਉਠਾਂਡੇ ਰੇ।
ਭਾਈ ਨੰਦ ਲਾਲ ਸਾਹਿਬ ਆਏ ਔਰੰਗਜ਼ੇਬ ਦੀ ਕਚਹਿਰੀ ਚ ਸਲਾਮ ਕਰਕੇ ਖਲੋ ਗਏ।
ਸਦਾ ਆਫਰੀ ਹਜ਼ਰਤ ਕਹੇ।
ਔਰੰਗਜ਼ੇਬ ਨੇ ਸ਼ਾਬਾਸ਼ ਦਿੱਤੀ, ਆਖਿਆ ਮੀਰ ਮੁਨਸ਼ੀ ਸਾਹਿਬ ਸ਼ਾਬਾਸ਼ ਹੈ ਤੁਹਾਨੂੰ ਕਿ ਤੁਸੀਂ ਬਹੁਤ ਵਧੀਆ ਅਰਥ ਆਇਤ ਦੇ ਕੀਤੇ ਹਨ।
ਪੁਨ ਡੇਰੇ ਕੋ ਚੱਲ ਕਰ ਆਇਓ।
ਭਾਈ ਸਾਹਿਬ ਜੀ ਔਰੰਗਜ਼ੇਬ ਦੀ ਕਚਹਿਰੀ ਚ ਉੱਠ ਕੇ ਵਾਪਸ ਆਪਣੇ ਡੇਰੇ ਤੇ ਜਿੱਥੇ ਉਹਨਾਂ ਦਾ ਨਿਵਾਸ ਸੀ ਆ ਗਏ।
ਸੰਗ ਸਜਾਦੇ ਸ਼ਾਹ ਅਲਾਇਓ।
ਸਹਿਜਾਦੇ ਮੁਅੱਜਮ ਨੂੰ ਯਾਨੀ ਕਿ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਬੋਲ ਕੇ ਜਦੋਂ ਭਾਈ ਸਾਹਿਬ ਚਲੇ ਗਏ ਤੇ ਔਰੰਗਜ਼ੇਬ ਬਹਾਦਰ ਸ਼ਾਹ ਨੂੰ ਕਹਿਣ ਲੱਗਾ,
ਇਹ ਤੋ ਹਿੰਦੂ ਹੈ ਮਤਵੰਦਾ।
ਕਹਿਣ ਲੱਗਾ ਬਹਾਦਰ ਸ਼ਾਹ ਵੀ ਇਹ ਤਾਂ ਹਿੰਦੂ ਹੈ ਮੀਰ ਮੁਨਸ਼ੀ, ਪਰ ਏਡਾ ਸਿਆਣਾ ਏਡਾ ਵਿਦਵਾਨ ਹੈ, ਸਾਡੀ ਕੁਰਾਨ ਦੇ ਨੂੰ ਇੰਨੇ ਬਰੀਕੀ ਨਾਲ ਅਰਥ ਆਉਂਦੇ ਨੇ।
ਹੈ ਅਨੀਤ ਮੁਝ ਨਹੀਂ ਸੁਹੰਦਾ।
ਇਹ ਗੱਲ ਅਨੀਤੀ ਹੈ ਵੀ ਏਡਾ ਵੱਡਾ ਵਿਦਵਾਨ ਸਾਡੇ ਧਰਮ ਦਾ ਹੋਵੇ ਵੀ ਜਿਹਨੂੰ ਸਾਡੀ ਕੁਰਾਨ ਦੇ ਅਰਥਾਂ ਦੀ, ਜਿਹੜੀ ਕੁਰਾਨ ਦੇ ਅਰਥ ਮੇਰੇ 1400 ਵਿਦਵਾਨ ਨਹੀਂ ਕਰ ਸਕੇ, ਉਸ ਕੁਰਾਨ ਦੇ ਅਰਥ ਏਡਾ ਵੱਡੇ ਪੱਧਰ ਤੇ ਬਰੀਕੀ ਨਾਲ ਇੱਕ ਹਿੰਦੂ ਕਰ ਰਿਹਾ। ਕਹਿੰਦਾ ਇਹ ਅਨੀਤੀ ਹੈ, ਇਹਨੂੰ ਤਾਂ ਮੁਸਲਮਾਨ ਹੋਣਾ ਚਾਹੀਦਾ, ਇਹਨੂੰ ਤਾਂ ਇਸਲਾਮ ਧਰਮ ਵਿੱਚ ਆਉਣਾ ਚਾਹੀਦਾ ਹੈ।
ਦੀਨ ਬਿਕੇ ਇਸ ਕੋਲੇ ਆਵੋ।
ਬਹਾਦਰ ਸ਼ਾਹ ਇਹ ਡਿਊਟੀ ਤੇਰੀ ਹੈ ਕਿ ਤੂੰ ਇਸ ਮੀਰ ਮੁਨਸ਼ੀ ਨੂੰ ਆਪਣੇ ਦੀਨ ਵਿੱਚ ਲੈ ਕੇ ਆਉਣਾ, ਏਡਾ ਵੱਡਾ ਵਿਦਵਾਨ ਅਸੀਂ ਕਿਸੇ ਗੈਰ ਮਤ ਵਿੱਚ ਨਹੀਂ ਰਹਿਣ ਦੇਣਾ, ਇਹਨੂੰ ਅਸੀਂ ਆਪਣੇ ਮਤ ਵਿੱਚ ਇਸਲਾਮ ਮਤ ਵਿੱਚ ਲੈ ਕੇ ਆਉਣਾ, ਔਰ ਇਹ ਕੰਮ ਤੂੰ ਕਰਨਾ ਹੈ।
ਜਿਉਂ ਕਿਉਂ ਕਰਨੀ ਕੇ ਸਮਝਾਵੋ।
ਤੇਰਾ ਉਹ ਮਿੱਤਰ ਹੈ, ਜਿਵੇਂ ਕਿਵੇਂ ਕਰਕੇ ਗੱਲਬਾਤ ਕਰਕੇ ਤੂੰ ਇਹਨੂੰ ਸਮਝਾ ਕੇ ਇਸਲਾਮ ਕਬੂਲ ਕਰਾਉਣਾ।
ਅਸ ਨਰ ਦੀਨ ਵਿਖੇ ਜਬ ਹੋਏ।
ਜਦੋਂ ਏਦਾਂ ਦੇ ਵਿਦਵਾਨ ਲੋਕ ਸਾਡੇ ਦੀਨ ਵਿੱਚ ਸਾਡੇ ਮਜ਼ਹਬ ਵਿੱਚ ਹੋਣਗੇ।
ਚਲੇ ਸ਼ਰ੍ਹਾਂ ਮੈਂ ਸਭ ਹੀ ਕੋਏ।
ਫਿਰ ਅਸੀਂ ਜਿਹਨੂੰ ਮਰਜ਼ੀ ਸ਼ਰ੍ਹਾਂ 'ਚ ਚਲਾ ਲਈਏ, ਸਾਡੀ ਸ਼ਰ੍ਹਾਂ ਵਿੱਚ ਪ੍ਰਚਾਰ ਵਧੇਗਾ, ਸਾਡੇ ਇਸਲਾਮ ਧਰਮ ਦਾ ਵਾਧਾ ਹੋਵੇਗਾ। ਜਿਹੜੇ ਮਜ਼ਹਬ ਵਿੱਚ ਜਿਹੜੇ ਧਰਮ ਵਿੱਚ ਜਿੰਨੇ ਵੱਧ ਵਿਦਵਾਨ ਹੋਣਗੇ ਉਹ ਧਰਮ ਆਪਣੇ ਆਪ ਹੀ ਵੱਧਦਾ ਹੈ, ਉਹਦਾ ਪ੍ਰਚਾਰ ਓਨਾ ਹੀ ਜ਼ਿਆਦਾ ਵੱਧਦਾ ਹੈ। ਕਹਿੰਦਾ ਇਹਨੂੰ ਤਾਂ ਸਾਡੇ ਦੀਨ ਦੇ ਵਿੱਚ ਲੈ ਕੇ ਆਓ, ਇਹਦੇ ਨਾਲ ਸਾਡੇ ਮਜ਼ਹਬ ਦੇ ਵਿੱਚ ਵਾਧਾ ਹੋਵੇਗਾ।
ਹਿੰਦੂਆਂ ਮੈਂ ਮਤਵੰਤ ਨਾ ਚਾਹੀਏ।
ਏਡਾ ਵੱਡਾ ਮਤਵਾਨ ਸਿਆਣਾ ਬੰਦਾ ਹਿੰਦੂਆਂ ਚ ਨਹੀਂ ਚਾਹੀਦਾ।
ਕਰੇ ਧਰਮ ਦ੍ਰਿੜ ਤਿੰਨ ਕੋ ਲਹੀਏ।
ਇਹ ਤਾਂ ਉਹਨਾਂ ਦੇ ਧਰਮ ਨੂੰ ਵਧਾਏਗਾ, ਜਿਹੜਾ ਏਦਾਂ ਦਾ ਬੰਦਾ ਉਹਨਾਂ ਦੇ ਧਰਮ ਚ ਹੋਵੇਗਾ ਤੇ ਉਹਨਾਂ ਦੇ ਧਰਮ ਨੂੰ ਵਧਾਵੇਗਾ, ਉਹਨਾਂ ਦੇ ਧਰਮ ਦਾ ਵਾਧਾ ਕਰੇਗਾ।
ਤੁਰਕ ਦੀਨ ਮੈਂ ਜਬ ਅਸ ਆਵੇ।
ਜਦੋਂ ਇਹ ਬੰਦਾ ਸਾਡੇ ਧਰਮ ਦੇ ਵਿੱਚ ਏਦਾਂ ਦੇ ਵਿਦਵਾਨ ਬੰਦੇ ਅਸੀਂ ਆਪਣੇ ਧਰਮ ਚ ਮਜ਼ਹਬ ਚ ਲੈ ਕੇ ਆਵਾਂਗੇ।
ਨੀਕੇ ਵਿਦ ਕਰ ਸ਼ਰ੍ਹਾਂ ਵਧਾਵੇ।
ਉਹਦੇ ਨਾਲ ਸਾਡੀ ਸ਼ਰ੍ਹਾਂ ਚ ਵਾਧਾ ਹੋਵੇਗਾ, ਸਾਡੇ ਇਸਲਾਮ ਧਰਮ ਚ ਵਾਧਾ ਹੋਵੇਗਾ।
ਏਵ ਸਜਾ ਦੇ ਕੋ ਸਮਝਾਏ।
ਸਾਰੀਆਂ ਗੱਲਾਂ ਔਰੰਗਜ਼ੇਬ ਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਸਮਝਾਈਆਂ ਕਿ ਤੂੰ ਜਿਵੇਂ ਕਿਵੇਂ ਕਰਕੇ ਭਾਈ ਨੰਦ ਲਾਲ ਸਾਹਿਬ ਨੂੰ ਇਸਲਾਮ ਕਬੂਲ ਕਰਾਉਣਾ,
ਜਿਉਂ ਕਿਉਂ ਦੀਨ ਵਿਖੇ ਇਸ ਲਿਆਏ।
ਉਹਦੇ ਲਈ ਕੁਝ ਵੀ ਕਰਨਾ ਪਏ, ਤੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ, ਤੂੰ ਭਾਈ ਨੰਦ ਲਾਲ ਨੂੰ ਇਸਲਾਮ ਧਾਰਨ ਕਰਾਉਣਾ।
ਗਯੋ ਬਹਾਦਰ ਸ਼ਾਹ ਨਿਕੇਤ।
ਬਹਾਦਰ ਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਉੱਠਿਆ ਤੇ ਉੱਠ ਕੇ ਆਪਣੇ ਘਰ ਗਿਆ।
ਬੋਲ ਲਿਓ ਨੰਦ ਲਾਲ ਸਹੇਤ।
ਔਰ ਭਾਈ ਨੰਦ ਲਾਲ ਸਾਹਿਬ ਨੂੰ ਇਹਨੇ ਆਪਣੇ ਕੋਲ ਬੁਲਾ ਲਿਆ। ਭਾਈ ਸਾਹਿਬ ਨਾਲ ਪ੍ਰੇਮ ਸੀ ਬਹਾਦਰ ਸ਼ਾਹ ਦਾ, ਤੇ ਭਾਈ ਸਾਹਿਬ ਨੂੰ ਆਪਣੇ ਕੋਲ ਸੱਦਿਆ ਬਹਾਦਰ ਸ਼ਾਹ ਨੇ।
ਕਹੀ ਪਦਰ ਕੀ ਸਕਲ ਬਤਾਈ।
ਆਪਣੇ ਪਿਓ ਦੀਆਂ ਕਰਤੂਤਾਂ ਦੱਸੀਆਂ, ਜਿਹੜੀਆਂ ਗੱਲਾਂ ਉਹਨੇ ਭਾਈ ਸਾਹਿਬ ਦੇ ਸੰਬੰਧ ਚ ਕਹੀਆਂ ਉਹ ਵੀ ਉਹਨੇ ਭਾਈ ਨੰਦ ਲਾਲ ਸਾਹਿਬ ਨੂੰ ਦੱਸ ਦਿੱਤੀਆਂ।
ਭਾਈ ਬਿਪਰ ਜੈ ਮਹਾ ਬਡਾਈ।
ਕਹਿਣ ਲੱਗਾ ਭਾਈ ਸਾਹਿਬ ਆਪ ਜੀ ਮੇਰੇ ਉਸਤਾਦ ਵੀ ਹੋ, ਪਰ ਮੇਰੇ ਲਈ ਹੁਣ ਬੜੀ ਵੱਡੀ ਵਿਪਰਜਾ ਬਣ ਗਈ ਕਿ ਮੈਂ ਤੁਹਾਡਾ ਨਾਂ ਉੱਥੇ ਲੈ ਬੈਠਾਂ, ਉਹਦੇ ਨਾਲ ਤੁਹਾਡੇ ਤੇ ਸਮੱਸਿਆ ਆਣ ਬਣੀ ਹੈ।
ਕਹਿਓ
ਤੁਰਕ ਇਸ ਲਿਓ ਬਣਾਏ।
ਮੇਰਾ ਪਿਓ ਕੱਟੜ ਮੁਤਸਬੀ ਮੁਸਲਮਾਨ ਹੈ, ਉਹ ਕਹਿੰਦਾ ਭਾਈ ਨੰਦ ਲਾਲ ਸਾਹਿਬ ਨੂੰ ਵੀ ਇਸਲਾਮ ਕਬੂਲ ਕਰਾ।
ਅਪਰ ਬਿਦਨ ਤੇ ਬਹੁਤ ਸਮਝਾਏ,
ਹੋਰ ਵੀ ਉਹਨੇ ਬਹੁਤ ਗੱਲਾਂ ਸਮਝਾਈਆਂ ਨੇ ਆਖੀਆਂ ਨੇ।
ਮੇਰੋ ਜ਼ੋਰ ਔਰ ਨੈ ਕੋ,
ਹੇ ਭਾਈ ਨੰਦ ਲਾਲ ਸਾਹਿਬ ਜੀ, ਮੇਰਾ ਹੁਣ ਕੋਈ ਜ਼ੋਰ ਨਹੀਂ। ਜੇ ਤੁਸੀਂ ਕਹੋ ਵੀ ਮੈਂ ਆਪਣੇ ਪਿਓ ਤੋਂ ਬਾਹਰਾ ਜਾ ਕੇ ਕੁਝ ਕਰ ਸਕਦਾ ਤੇ ਮੈਂ ਆਪਣਾ ਜ਼ੋਰ ਨਹੀਂ ਚਲਾ ਸਕਦਾ।
ਸੁਧ ਕਰ ਦੀਨ ਪਾਸ ਤਵ ਜੋ,
ਪਰ ਹਾਂ ਮੈਂ ਤੁਹਾਨੂੰ ਖਬਰ ਜ਼ਰੂਰ ਦੇ ਸਕਦਾ ਸੀ, ਜੋ ਮੇਰਾ ਕਰਤੱਵ ਬਣਦਾ ਕਿ ਤੁਹਾਡਾ ਧਰਮ ਖਤਰੇ ਵਿੱਚ ਹੈ, ਤੁਹਾਡਾ ਧਰਮ ਤਬਦੀਲ ਕਰਨ ਵਾਸਤੇ ਜੇ ਮੈਂ ਨਾ ਕਰਾਂਗਾ ਤੇ ਉਹਨੇ ਆਪਣੇ ਹੋਰ ਬੰਦੇ ਭੇਜ ਦੇਣੇ ਆ। ਚਲੋ ਮੈਂ ਪਿੱਛੇ ਹਟ ਜਾਵਾਂਗਾ, ਪਰ ਉਹਨੇ ਆਪਣੇ ਕਿਸੇ ਹੋਰ ਅਫਸਰ ਦੀ ਡਿਊਟੀ ਲਾ ਦੇਣੀ ਹੈ, ਉਹ ਫਿਰ ਆ ਕੇ ਤੁਹਾਡੇ ਨਾਲ ਤਿੰਗੋ ਜੋਰੀ ਧੱਕਾ ਕਰਨਗੇ।
ਰੈਬੋ ਇਹਾਂ ਪਲਾਇਨ ਕਰਬੋ,
ਮੇਰਾ ਫਰਜ਼ ਬਣਦਾ ਸੀ ਤੁਹਾਨੂੰ ਦੱਸਣਾ, ਹੁਣ ਤੁਸੀਂ ਇੱਥੇ ਰਹਿਣਾ ਚਾਹੋ ਤਾਂ ਤੁਹਾਡੀ ਮਰਜ਼ੀ ਹੈ, ਜੇ ਇੱਥੋਂ ਜਾਣਾ ਚਾਹੋਗੇ ਤਾਂ ਵੀ ਤੁਹਾਡੀ ਮਰਜ਼ੀ ਹੈ, ਇਹਦੇ 'ਚ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ।
ਤੋ ਅਧੀਨ ਹੈ ਜਿਮ ਉਰ ਤਰਬੋ,
ਇਹ ਤੁਹਾਡੇ ਅਧੀਨ ਹੈ, ਜੇ ਰਹਿਣਾ ਇੱਥੇ ਤੇ ਫਿਰ ਤਾਂ ਤੁਹਾਨੂੰ ਔਰੰਗਜ਼ੇਬ ਦਾ ਕਹਿਣਾ ਮੰਨਣਾ ਪੈਣਾ, ਤੇ ਜੇ ਉਹਦਾ ਕਹਿਣਾ ਨਹੀਂ ਮੰਨਣਾ, ਇੱਥੋਂ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਹੱਥ ਵਿੱਚ ਹੈ, ਮੈਂ ਰੋਕਾਂਗਾ ਨਹੀਂ।
ਮਿੱਤਰ ਜਾਨ ਮੈਂ ਦਿਓ ਬਤਾਏ,
ਤੁਸੀਂ ਮੇਰੇ ਪਰਮ ਮਿੱਤਰ ਹੋ, ਇਸ ਕਰਕੇ ਮੈਂ ਤੁਹਾਡੀ ਗੱਲ ਤੁਹਾਡੇ ਤਾਈਂ ਪਹੁੰਚਦੀ ਕਰ ਦਿੱਤੀ ਹੈ ਕਿ ਤੁਹਾਡੇ ਨਾਲ ਇੱਦਾਂ ਹੋ ਸਕਦਾ, ਉਹ ਮੈਂ ਤੁਹਾਡਾ ਮਿੱਤਰ ਹੋਣ ਕਰਕੇ ਤੁਹਾਨੂੰ ਦੱਸ ਦਿੱਤਾ ਹੈ।
ਅਪਰ ਨਮੋ ਤੇ ਕੁਛ ਕੀ ਹੈ ਜਾਏ,
ਹੋਰ ਮੇਰੇ ਕੋਲੋਂ ਕੁਝ ਕੀਤਾ ਨਹੀਂ ਜਾਣਾ, ਬਸ ਮੈਂ ਤੁਹਾਨੂੰ ਖਬਰ ਦੇ ਸਕਦਾ ਸੀ ਕਿ ਕੱਲ ਦਿਨ ਚੜ੍ਹਨ ਤੋਂ ਪਹਿਲਾਂ ਤੁਸੀਂ ਜਾਣਾ ਚਾਹੁੰਦੇ ਹੋ ਚਲੇ ਜਾਓ, ਰਹਿਣਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਮਰਜ਼ੀ ਹੈ।
ਸੁਣ ਨੰਦ ਲਾਲ ਸਲਾਮੀ ਪਇਓ,
ਸੁਣ ਕੇ ਭਾਈ ਨੰਦ ਲਾਲ ਸਾਹਿਬ ਨੇ ਬਹਾਦਰ ਸ਼ਾਹ ਦਾ ਪਹਿਲਾਂ ਧੰਨਵਾਦ ਕੀਤਾ ਕਿ ਧੰਨਵਾਦ ਹੈ ਬਹਾਦਰ ਸ਼ਾਹ ਤੇਰਾ।
ਮਿਲਿਓ ਦਰੋਗੇ ਸੋ ਹਿਤ ਕੀਓ,
ਉਹ ਜਿਹੜਾ ਦਰੋਗਾ ਸੀ ਭਾਈ ਸਾਹਿਬ ਦਾ ਮਿੱਤਰ ਸੀ, ਜਿਹੜਾ ਭਾਈ ਨੰਦ ਲਾਲ ਸਾਹਿਬ ਨਾਲ ਬੈਠ ਕੇ ਬ੍ਰਹਮ ਚਰਚਾ ਕਰਿਆ ਕਰਦਾ ਸੀ, ਉਹ ਵੀ ਆ ਕੇ ਮਿਲਿਆ।
ਕਯੋ ਤਾਏ ਸੋ ਮੈਂ ਅਬ ਜਾਉ,
ਭਾਈ ਨੰਦ ਲਾਲ ਸਾਹਿਬ ਨੇ ਦਰੋਗੇ ਨਾਲ ਗੱਲ ਕੀਤੀ ਵੀ ਉਹਦੀ ਮਦਦ ਚਾਹੀਦੀ ਸੀ ਉੱਥੋਂ ਜਾਣ ਲਈ, ਵੀ ਕੋਈ ਸਿਪਾਹੀ ਵੇਖੇ ਨਾ। ਦਰੋਗੇ ਨੂੰ ਕਿਹਾ, ਦਰੋਗਾ ਸਾਹਿਬ ਮੈਂ ਇੱਥੋਂ ਜਾਣਾ ਚਾਹੁੰਦਾ ਆਪਣਾ ਧਰਮ ਬਚਾਉਣ ਲਈ,
ਗੁਰਬਿਨ ਓਟ ਅਪਰ ਨਾ ਪਾਉ,
ਤੇ ਮੈਂ ਹੁਣ ਇਹ ਵੀ ਵੇਖ ਲਿਆ ਕਿ ਪੂਰੇ ਹਿੰਦੁਸਤਾਨ ਦੀ ਧਰਤੀ ਤੇ ਗਜਨੀ ਤਾਈਂ ਅਫਗਾਨਿਸਤਾਨ ਤਾਈਂ ਮੈਨੂੰ ਬਾਜਾਂ ਵਾਲੇ ਕਲਗੀਧਰ ਜੀ ਤੋਂ ਬਿਨਾਂ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ ਜਿੱਥੇ ਮੈਨੂੰ ਟਿਕਾਣਾ ਮਿਲ ਸਕੇ।
ਸਤਿ ਸ੍ਰੀ ਅਕਾਲ। ਨਾਹੀ ਤਬਾਦੀ ਸ਼ਾਹ ਬਿਸਾਲਾ,
ਨਹੀਂ ਤਾਂ ਔਰੰਗਜ਼ੇਬ ਬੜਾ ਝਗੜਾਲੂ ਹੈ, ਬਾਦੀ ਹੈ।
ਸੁਣੇ ਗਹਾਏ ਲਹੀ ਤਤਕਾਲਾ,
ਜਦੋਂ ਸੁਣੇਗਾ ਜਿੱਥੇ ਮੈਂ ਜਾਵਾਂਗਾ ਇਹਨੇ ਮੈਨੂੰ ਗ੍ਰਿਫਤਾਰ ਕਰਾ ਲੈਣਾ, ਕਿਉਂਕਿ ਹਰ ਜਗ੍ਹਾ ਤੇ ਇਹਦੀ ਚੱਲਦੀ, ਸਾਰੇ ਸੂਬੇਦਾਰ ਨਵਾਬ ਰਾਜੇ ਰਾਣੇ ਦੇ ਅਧੀਨ ਨੇ, ਜਿੱਥੇ ਜਾਵਾਂਗਾ ਇਹਨੇ ਮੈਨੂੰ ਪਕੜਾ ਲੈਣਾ।
ਗੁਰਬਹੀਨ ਰਾਖਾ ਨੇ ਦੂਆ,
ਗੁਰੂ ਸਾਹਿਬ ਤੋਂ ਬਿਨਾਂ ਮੇਰਾ ਕੋਈ ਦੂਸਰਾ ਰਾਖਾ ਨਹੀਂ, ਹੁਣ ਮੇਰੇ ਰਾਖੇ ਕੇਵਲ ਤਾਂ ਕੇਵਲ ਕਲਗੀਧਰ ਜੀ ਹੀ ਹੋਣਗੇ।
ਜਿਸ ਕੀ ਸ਼ਰਨ ਪਰਿਓ ਸਿੱਖ ਹੂਆ,
ਜਿਨ੍ਹਾਂ ਦੀ ਸ਼ਰਨ ਚ ਪੈ ਕੇ ਮੈਂ ਉਹਨਾਂ ਦਾ ਸਿੱਖ ਪਹਿਲਾਂ ਹੀ ਬਣ ਚੁੱਕਾ ਹਾਂ, ਹੁਣ ਪਰਪੱਕ ਤੌਰ ਤੇ ਉਹਨਾਂ ਦੀ ਸਿੱਖੀ ਧਾਰਨ ਕਰਾਂਗਾ।
ਦੋਹੋਂ ਲੋਕ ਤੇ ਮੋਏ ਬਚਾਵੇ,
ਉਹੀ ਦੋਹਾਂ ਜਹਾਨਾਂ ਚ ਮੇਰੇ ਰਾਖੇ ਬਣਨਗੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੇਰੇ ਸਹਾਈ ਹੋਣਗੇ।
ਵਿਘਨ ਅਨੇਕ ਛੁਵਨ ਨੈ ਪਾਵੇ,
ਅਨੇਕਾਂ ਤਰ੍ਹਾਂ ਦੇ ਵਿਘਨ ਇਸ ਲੋਕ ਤੇ ਪਰਲੋਕ ਦੇ ਮੇਰੇ ਨੇੜੇ ਨਹੀਂ ਆਉਣਗੇ, ਜਦੋਂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਮੇਰੇ ਰਖਵਾਲੇ ਬਣਨਗੇ।
ਉਹ ਤੋਂ ਮਹਾ ਮੇਲੀ ਤੂੰ ਮੇਰਾ,
ਹੇ ਦਰੋਗਾ ਜੀ ਤੁਸੀਂ ਮੇਰੇ ਮਿੱਤਰ, ਤੁਹਾਡੇ ਨਾਲ ਮੇਰਾ ਬਹੁਤ ਪਰਮ ਸਨੇਹ ਹੈ।
ਜਾਤ ਮਿਲਿਓ ਕਰ ਪ੍ਰੇਮ ਕਨੇਰਾ,
ਇਸ ਕਰਕੇ ਇੱਥੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਣ ਵਾਸਤੇ ਤੁਹਾਨੂੰ ਸੱਦਿਆ ਕਿ ਮੈਂ ਜਾ ਰਿਹਾ, ਵੀ ਕਿਤੇ ਤੁਸੀਂ ਇਹ ਕਹੋ ਵੀ ਮੈਨੂੰ ਦੱਸ ਕੇ ਨਹੀਂ ਗਿਆ ਮੇਰਾ ਮਿੱਤਰ, ਤੇ ਮੈਂ ਤੁਹਾਨੂੰ ਦੱਸ ਕੇ ਜਾਣਾ ਚਾਹੁੰਦਾ ਸੀ।
ਸੁਣਤ ਦਰੋਗਾ ਬੋ ਪਛਤਾਵਾ,
ਸੁਣ ਕੇ ਦਰੋਗਾ ਬੜਾ ਪਛਤਾਇਆ,
ਕਹੇ ਮੋਏ ਲਿਓ ਸੰਗ ਰਲਾਵਾ,
ਕਹਿਣ ਲੱਗਾ ਭਾਈ ਨੰਦ ਲਾਲ ਜੀ, ਉਹ ਮਿੱਤਰ ਕਾਹਦਾ? ਮਿੱਤਰ ਜਿਹੜਾ ਦੁੱਖ ਵੇਲੇ ਆਪਣੇ ਮਿੱਤਰ ਦਾ ਸਾਥ ਛੱਡਦਾ ਹੈ। ਜੇ ਤੁਸੀਂ ਇੱਥੇ ਨਹੀਂ ਰਹਿਣਾ ਤੇ ਫਿਰ ਮੈਂ ਵੀ ਇੱਥੇ ਨਹੀਂ ਰਹਿਣਾ, ਮੈਨੂੰ ਵੀ ਨਾਲ ਲੈ ਚੱਲ। ਇਹਨੂੰ ਕਹਿੰਦੇ ਨੇ ਸਨੇਹ, ਮਿੱਤਰਤਾਈ ਦੀ ਖੇਡ ਖਾਲਸਾ ਜੀ। ਸਵਾਰਥ ਕਰਕੇ ਤਾਂ ਬੜੇ ਲੋਕਾਂ ਦੀ ਹੁੰਦੀ ਹੈ, ਪਰ ਸੱਜਣ ਤੇ ਮਿੱਤਰ ਉਦੋਂ ਪਰਖੇ ਜਾਂਦੇ ਨੇ ਜਦੋਂ ਔਖਾ ਸਮਾਂ ਹੁੰਦਾ। ਔਖੇ ਵੇਲੇ ਸੱਜਣਾਂ ਤੇ ਮਿੱਤਰਾਂ ਦੀ ਪਰਖ ਹੋ ਜਾਂਦੀ ਹੈ। ਕਹਿਣ ਲੱਗੇ ਦਰੋਗਾ ਬੋਲਿਆ, ਕਹਿੰਦਾ ਜੀ ਮੈਨੂੰ ਵੀ ਆਪਣੇ ਨਾਲ ਲੈ ਚੱਲੋ।
ਤੁਵ ਕਰਨਾ ਤੇ ਮਨ ਸ਼ੁੱਧ ਮੋਹੀ।
ਭਾਈ ਸਾਹਿਬ, ਤੁਹਾਡੀ ਕਰੁਣਾ ਨਾਲ ਮੇਰਾ ਮਨ ਸ਼ੁੱਧ ਹੋਇਆ, ਤੁਹਾਡੀ ਕਰੁਣਾ ਨਾਲ ਮੇਰਾ ਹਿਰਦਾ ਪਵਿੱਤਰ ਹੋਇਆ।
ਤੁਵ ਕਰਨਾ ਤੇ ਸਭ ਸੁਖ ਹੋਈ।
ਤੁਹਾਡੀ ਕਰੁਣਾ ਨਾਲ ਹੀ ਮੈਨੂੰ ਸਾਰੇ ਸੁਖ ਪ੍ਰਾਪਤ ਹੋਏ ਨੇ।
ਆਪਣੋ ਮੁਰਸ਼ਦ ਤੋਏ ਪਛਾਨੋ।
ਭਾਈ ਨੰਦ ਲਾਲ ਜੀ, ਮੈਂ ਤੁਹਾਨੂੰ ਆਪਣਾ ਮੁਰਸ਼ਦ ਮੰਨਦਾ ਹਾਂ, ਮੇਰੇ ਅਧਿਆਤਮਿਕ ਗੁਰੂ ਤੁਸੀਂ ਹੋ। ਆਪਾਂ ਅਧਿਆਤਮਿਕ ਗੁਰੂ ਕਹਿ ਦਿੰਦੇ ਹਾਂ, ਉਹ ਮੁਰਸ਼ਦ ਕਹਿ ਦਿੰਦੇ ਆ। ਦਰੋਗਾ ਕਹਿਣ ਲੱਗਾ, ਭਾਈ ਸਾਹਿਬ ਮੈਂ ਤੁਹਾਨੂੰ ਆਪਣਾ ਮੁਰਸ਼ਦ ਮੰਨਦਾ, ਕਿਉਂਕਿ ਤੁਸੀਂ ਮੈਨੂੰ ਸਿੱਧੇ ਰਸਤੇ ਪਾਇਆ। ਜਿਹੜਾ ਸਿੱਧੇ ਰਸਤੇ ਪਾਉਣ ਵਾਲਾ ਹੋਵੇ ਉਹ ਮੁਰਸ਼ਦ ਤੋਂ ਘੱਟ ਤਾਂ ਨਹੀਂ ਹੁੰਦਾ, ਤੁਸੀਂ ਮੇਰੇ ਮੁਰਸ਼ਦ।
ਦਿਨ ਪ੍ਰਤ ਚਿਤ ਵਿਕਾਰ ਤੇ ਹਨ।
ਤੁਹਾਡੀ ਸੰਗਤ ਕਰਕੇ ਮੈਂ ਦਿਨ ਪ੍ਰਤੀ ਦਿਨ ਆਪਣੇ ਹਿਰਦੇ ਚੋਂ ਵਿਕਾਰ ਖਤਮ ਕਰ ਰਿਹਾ।
ਨਿਤ ਖੁਦਾਏ ਕੋ ਸਿਮਰਨ ਕਰਤਾ।
ਔਰ ਮੈਂ ਰੋਜ਼ ਆਪਣੇ ਖੁਦਾ ਦਾ ਸਿਮਰਨ ਕਰਦਾ ਹਾਂ।
ਅੰਤ ਸਹਾਇਕ ਹੋਏ ਵਿਚਰਤਾ।
ਇਹ ਵਿਚਾਰ ਕਰਦਾ ਕਿ ਖੁਦਾ ਮੇਰੀ ਅੰਤ ਵੇਲੇ ਸਹਾਇਤਾ ਕਰੇਗਾ।
ਨਿਜ ਗੁਰ ਸੰਗ ਮਿਲਾਵੋ ਮੋਏ।
ਭਾਈ ਸਾਹਿਬ, ਤੁਸੀਂ ਆਪਣੇ ਗੁਰੂ ਸ਼ਰਨ ਚੱਲੇ ਹੋ ਤੇ ਕਿਰਪਾ ਕਰੋ ਮੈਨੂੰ ਵੀ ਆਪਣੇ ਗੁਰੂ ਨਾਲ ਮਿਲਾਓ। ਜਿਹੜੇ ਗੁਰੂ ਦੇ ਤੁਸੀਂ ਸਿੱਖ ਹੋ, ਮੈਨੂੰ ਉਸ ਗੁਰਦੇਵ ਦੇ ਦਰਸ਼ਨ ਕਰਾਓ।
ਜਨਮ ਸਫਲ ਜਿਸ ਤੇ ਸਭ ਹੋਏ।
ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮ ਸਫਲ ਹੋ ਜਾਏਗਾ।
ਮੈਂ ਨਾ ਰਹੁ ਇਸ ਪਾਪੀ ਪਾਸ।
ਇਸ ਪਾਪੀ ਦੇ ਕੋਲ ਹੁਣ ਮੈਂ ਵੀ ਨਹੀਂ ਰਹਿਣਾ।
ਪਰੀ ਸ਼ਰਾ ਗਰ ਜਿਸ ਕੇ ਪਾਸ।
ਇਹਦੇ ਗਲ ਚ ਸ਼ਰਾ ਦੀ ਫਾਈ ਪਈ ਹੋਈ ਹੈ।
ਲਗਨ ਵਿਸਾਲ ਅਗਾਰੀ ਮੇਰੇ।
ਪਹਿਲਾਂ ਹੀ ਗੁਰੂ ਦੀ ਚਰਨਾਂ ਦੇ ਵਿਚ ਮੇਰੀ ਲਗਨ ਲੱਗੀ ਹੋਈ ਹੈ।
ਅਰਪੋ ਤਨ ਮਨ ਗੁਰੂ ਅਗੇਰੇ।
ਮੈਂ ਆਪਣਾ ਤਨ ਮਨ ਕਲਗੀਧਰ ਜੀ ਦੇ ਚਰਨਾਂ ਚ ਜਾ ਕੇ ਅਰਪਣ ਕਰਾਂਗਾ ਤੁਹਾਡੇ ਨਾਲ।
ਅਭੀ ਅਚਾਨਕ ਵਿਧ ਬਣ ਆਈ।
ਇਹ ਹੁਣ ਅਚਾਨਕ ਵਿਧੀ ਬਣ ਗਈ, ਮੈਂ ਤਾਂ ਉਦਾਂ ਹੀ ਜਾਣਾ ਸੀ, ਪਰ ਪਰਮੇਸ਼ਰ ਵੱਲੋਂ ਆਪਣੇ ਆਪ ਹੀ ਵਿਧੀ ਬਣ ਗਈ ਹੈ।
ਤੋਏ ਸੰਗ ਓਏ ਮਿਲਨ ਤਹਾਈ।
ਤੁਹਾਡੇ ਨਾਲ ਮੈਂ ਉੱਥੇ ਗੁਰੂ ਸਾਹਿਬ ਨੂੰ ਮਿਲਾਂਗਾ।
ਇਮ ਕਹਿ ਪਇਓ ਦਰੋਗਾ ਤਿਆਰ।
ਇਹ ਕਹਿ ਕੇ ਦਰੋਗਾ ਵੀ ਨਾਲ ਤਿਆਰ ਹੋ ਗਿਆ।
ਹਿਤ ਕਰ ਪਹੁੰਚਣ ਗੁਰਦਰਬਾਰ।
ਹਿਤ ਮਨ ਚ ਵੀ ਕਲਗੀਧਰ ਜੀ ਦੇ ਦਰਬਾਰ ਚ ਜਾਣਾ।
ਸੱਯਦ ਹੁਤੋ ਪ੍ਰੇਮ ਰੰਗ ਰਾਤਾ।
ਇਹ ਸੱਯਦ ਸੀ ਜਾਤੀ ਦਾ ਤੇ ਪ੍ਰੇਮ ਦੇ ਰੰਗ ਵਿਚ ਰਤਿਆ ਹੋਇਆ।
ਮਗ ਖੁਦਾਈ ਕੇ ਮਿਲ ਬੇ ਜਾਤਾ।
ਖੁਦਾ ਦੇ ਮਿਲਣ ਦੇ ਰਸਤੇ ਤੇ ਤੁਰਨ ਵਾਲਾ ਸੀ।
ਦਲ ਛੋਰਤ ਈ ਨਿਕਸੇ ਦੋਈ।
ਇਥੋਂ ਨਿਕਲੇ ਦਲ ਛੱਡ ਕੇ।
ਸਤਿਗੁਰ ਦਰਸ਼ਨ ਚਿਤਵਤ ਸੋਈ।
ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਚਿਤਵਦਿਆਂ ਦੋਵੇਂ ਮਿੱਤਰ ਚੱਲ ਪਏ।
ਕਬੇ ਮਿਲੇ ਹਮ ਹੋਏ ਨਿਹਾਲੂ।
ਕਦੋਂ ਮਿਲਾਂਗੇ ਚਾ ਕੇ ਕਲਗੀਧਰ ਜੀ ਨੂੰ ਤੇ ਕਦੋਂ ਨਿਹਾਲ ਹੋਵਾਂਗੇ।
ਬੈਠ ਸਮੀਪੀ ਮੋਦ ਵਿਸਾਲੂ।
ਕਦੋਂ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਦੀ ਸੰਗਤ ਦਾ ਨਿਗ ਮਾਣਾਂਗੇ।
ਮਗ ਮੈਂ ਸਤਿਗੁਰ ਕੇ ਗੁਣ ਕਹਿਤੇ।
ਰਸਤੇ ਚ ਸਤਿਗੁਰੂ ਜੀ ਦੇ ਗੁਣ ਗਾਇਨ ਕਰਦੇ ਜਾ ਰਹੇ ਨੇ।
ਆਵਤ ਚਲੇ ਮਿਲਨ ਕੋ ਚੈਤੇ।
ਆਉਂਦੇ ਚਲੇ ਜਾ ਰਹੇ ਨੇ ਕਲਗੀਧਰ ਜੀ ਨੂੰ ਮਿਲਣ ਵਾਸਤੇ।
ਜਾਗੇ ਜਿਨ ਕੇ ਭਾਗ ਬਿਲੰਦੇ। ਪਹੁੰਚਤ ਪਏ ਜੈ ਨਗਰ ਆਨੰਦੇ।
ਜਿਨ੍ਹਾਂ ਦੇ ਭਾਗ ਜਾਗ ਪਏ ਨੇ ਉਹ ਆਨੰਦਪੁਰ ਸਾਹਿਬ ਕਲਗੀਧਰ ਜੀ ਦੀ ਨਗਰੀ ਚ ਆ ਪਹੁੰਚੇ ਹਨ। ਗੁਰੂ ਸ਼ਰਨ ਚ ਆਏ ਕਿ ਸਤਿਗੁਰਾਂ ਤੋਂ ਬਿਨਾਂ ਸਾਡਾ ਕੋਈ ਦੂਸਰਾ ਰਾਖਾ ਨਹੀਂ। ਮਨ ਚੋ ਭਾਵ ਰੱਖ ਕੇ ਭਾਈ ਸਾਹਿਬ ਗੁਰੂ ਸ਼ਰਨ ਚ ਆਏ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਰਾਖਾਏਕ ਹਮਾਰਾ ਸਵਾਮੀ। ਰਾਖਾਏਕ ਹਮਾਰਾ ਸਵਾਮੀ।
ਰਾਖਾਏਕ ਹਮਾਰਾ ਸਵਾਮੀ। ਰਾਖਾਏਕ ਹਮਾਰਾ ਸਵਾਮੀ।
रखाए हमारा स्वामी, रखाए हमारा स्वामी,
रखाए हमारा स्वामी, रखाए हमारा स्वामी,
सगल कटा का अंतर जामे, सगल कटा का अंतर जामे,
कटा का अंतर जामी, सगल कटा का अंतर जामी,
वाहे गुरु वाहे गुरु, वाहे गुरु वाहे गुरु,
गुरु आए गुरु, वाहे गुरु आए गुरु,
वाहे गुरु वाहे गुरु, वाहे गुरु वाहे गुरु,
वाहे गुरु आए गुरु,
हे अच्युत हे पार ब्रह्म,
अग्नासी अग्नास,
हे पूरन हे सर्वम,
दुख पंजन गुण तास,
हे संगी हे निरंकार,
हे निर्गुण सब टेक,
हे गोविंद हे गुण निदान,
जाके सदा बबेक,
हे अपरंपर हर हरे,
है पियो अनहारे,
हे संत कै सदा संग,
निधाराया दारे,
हे ठाकुर हो दासरो,
मैं निर्गुण गुण नहीं कोए,
नानक दीज नाम दा,
राखो ही है परोए,
आए प्रभ शरणागति,
कृपा निद दयाले,
एक अखर हर मन बस्त,
नानक होते निहाले,
वाहे गुरु नाम जहाज है,
चढ़े सो तेरे पारे,
जो शरदा कर से बंदे,
गुर पारे उतार नारे,
वाहे गुरु नाम जहाज है,
चढ़े सो तेरे पारे,
जो शरदा कर से बंदे,
गुर पारे उतार नारे,
वाहे गुरु जी का खालसा, वाहे गुरु जी की फतेह।